ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਨਾਨਕ ਸੋ ਸਾਲਾਹੀਐ ਜਿਸ ਵਸ ਸਭ ਕਿਛ ਹੋਏ, ਤਿਸੈ ਸਰੇ ਹੋ ਪ੍ਰਾਣੀ ਹੋ, ਤਿਸ ਬਿਨ ਅਵਰ ਨਾ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਦੀਨ ਦੁਨੀਆਂ ਦੇ ਮਾਲਕ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਕਿਰਪਾ ਸਦਕਾ ਸੋ ਘਰ ਸਥਾਨ ਤੇ ਚੱਲ ਰਹੀ ਲੜੀਵਾਰ ਕਥਾ ਜੋ 1281 ਅੰਗ ਉੱਪਰ ਹੈ, ਮਲਾਰ ਰਾਗ ਦੀ ਵਾਰ ਦੇ ਵਿੱਚ ਤੀਸਰੇ ਪਾਤਸ਼ਾਹ ਦੇ ਸਲੋਕ ਤੋਂ ਅੱਜ ਦੀ ਵਿਚਾਰ ਆਰੰਭ ਹੋਵੇਗੀ। ਧੰਨ ਕਲਗੀਧਰ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਕਿਰਪਾ ਕਰਕੇ ਜੋ ਅਰਥਾਂ ਦੀ ਬਖਸ਼ਿਸ਼ ਕੀਤੀ ਦਮਦਮਾ ਸਾਹਿਬ ਵਿਖੇ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਬੇਨਤੀ ਹੈ ਕਿ ਆਪ ਜੀ ਕਿਰਪਾ ਕਰਕੇ ਆਪਣਾ ਕਾਰਜ ਸੇਵਾ ਆਪ ਕਰਾਓ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾ ਰਹੇ ਨੇ, ਨਾਨਕ ਸੋ ਸਾਲਾਹੀ ਹੈ ਜਿਸ ਵਸ ਸਭ ਕਿਛ ਹੋਏ। ਮਹਾਰਾਜ ਪਾਤਸ਼ਾਹ ਕਹਿੰਦੇ ਹਨ ਕਿ ਉਹਦੀ ਸਲਾਹਤਾ ਕਰਨੀ ਚਾਹੀਦੀ ਹੈ ਵਡਿਆਈ ਅਕਾਲ ਪੁਰਖ ਦੀ, ਜਿਹਦੇ ਵਸ ਵਿਚ ਸਾਰਾ ਕੁਝ, ਸਾਰਾ ਬ੍ਰਹਿਮੰਡ, ਬ੍ਰਹਿਮੰਡ ਦੀਆਂ ਸ਼ਕਤੀਆਂ ਸਭ ਉਹਦੀਆਂ ਬਣਾਈਆਂ ਹੋਈਆਂ ਹਨ। ਤਿਸੈ ਸਰੇ ਵੇਹੋ ਪ੍ਰਾਣੀ ਹੋ, ਇਸ ਬਿਨ ਅਵਰ ਨਾ ਕੋਏ। ਉਸ ਦੀ ਸੇਵਾ ਕਰਨੀ ਚਾਹੀਦੀ ਹੈ, ਉਸ ਦਾ ਸਿਮਰਨ ਕਰਨਾ ਚਾਹੀਦਾ ਹੈ। ਪ੍ਰਾਣੀਓ ਹੇ ਜਨੋ, ਜਿਹਦੇ ਬਰਾਬਰ ਦਾ ਹੋਰ ਕੋਈ ਹੈ ਹੀ ਨਹੀਂ ਹੈ। ਗੁਰਮੁਖ ਹਰ ਪ੍ਰਭ ਮਨ ਵਸੈ, ਤਾਂ ਸਦਾ ਸਦਾ ਸੁਖ ਹੋਏ। ਪਰ ਇਹ ਦਾਤ ਤਾਂ ਮਿਲਦੀ ਜੇ ਗੁਰੂ ਦੀ ਕਿਰਪਾ ਹੋਵੇ, ਤਾਂ ਗੁਰਮੁਖ ਇਸ ਰਾਹ ਤੇ ਚੱਲੇ ਔਰ ਜਿਹੜਾ ਪ੍ਰਭੂ ਹੈ, ਵਾਹਿਗੁਰੂ ਹੈ, ਮਨ ਵਿਚ ਵਸ ਜਾਂਦਾ ਹੈ ਗੁਰੂ ਦੀ ਕਿਰਪਾ ਨਾਲ, ਸਦਾ ਹੀ ਇਕ ਆਨੰਦ ਬਣਿਆ ਰਹਿੰਦਾ ਜੀਵਨ ਦੇ ਅੰਦਰ। ਸਹਸਾ ਮੂਲ ਨਾ ਹੋਵਈ, ਸਭ ਚਿੰਤਾ ਵਿਚੋਂ ਜਾਏ। ਇਸ ਤਰ੍ਹਾਂ ਗੁਰੂ ਕੇ ਚਰਨੀ ਲੱਗਿਆ ਕੋਈ ਤੌਖਲਾ ਚਿੰਤਾ ਸਹਸਾ ਇਹ ਮੂਲੋ ਹੀ ਨਹੀਂ ਹੁੰਦੇ, ਬਿਲਕੁਲ ਹੁੰਦੇ ਹੀ ਨਹੀਂ। ਇਹ ਸਾਰਾ ਕੁਝ ਵਿਚੋਂ ਚਿੰਤਾ ਆਦਿ ਚਲੇ ਜਾਂਦੇ ਹਨ। ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ। ਉਸ ਗੁਰਮੁਖ ਦੀ ਜੀਵਨ ਦੇ ਵਿਚ ਸਹਿਜੇ ਹੀ ਆਪਣੇ ਆਪ ਹੀ ਸਾਰਾ ਕੁਝ ਚੜ੍ਹਦੀ ਕਲਾ ਵਿਚ ਹੋ ਜਾਂਦਾ ਹੈ। ਔਰ ਇਹ ਜਿਹੜੀ ਦਾਤ ਵਾਹਿਗੁਰੂ ਦੀ ਹੁੰਦੀ ਹੈ, ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਕੁਝ। ਮਹਾਰਾਜ ਕਿਰਪਾ ਕਰ ਰਹੇ ਹਨ, ਸੱਚਾ ਸਾਹਿਬ ਮਨ ਵਸੈ, ਤਾਂ ਮਨ ਚਿੰਦਿਆ ਫਲ ਪਾਏ। ਜਦੋਂ ਸੱਚਾ ਸਾਹਿਬ ਸਦਾ ਕਾਇਮ ਰਹਿਣ ਵਾਲਾ ਵਾਹਿਗੁਰੂ ਮਨ ਵਿਚ ਆਣ ਨਿਵਾਸ ਕਰਦਾ ਹੈ, ਤਾਂ ਮਨ ਚਿੰਦਿਆ ਜੋ ਚਾਹੀਦਾ ਉਸ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਤਿਨਕਾ ਆਖਿਆ ਆਪ ਸੁਣੇ, ਜੇ ਲਈਅਨ ਪੰਨੈ ਪਾਏ। ਪਾਤਸ਼ਾਹ ਗੁਰਦੇਵ ਜੀ ਫਰਮਾਉਂਦੇ ਹਨ ਕਿ ਉਨ੍ਹਾਂ ਦਾ ਆਖਿਆ ਹੋਇਆ, ਉਨ੍ਹਾਂ ਵੱਲੋਂ ਜੋ ਬੇਨਤੀ ਕੀਤੀ ਜਾਂਦੀ ਮਹਾਰਾਜ ਸਾਹਿਬ ਜੀ ਚਰਨਾਂ ਵਿਚ, ਉਹ ਆਪ ਸੁਣਦੇ ਸੱਚੇ ਪਾਤਸ਼ਾਹ ਕੰਨ ਲਾ ਕੇ, ਕਿਉਂਕਿ ਉਨ੍ਹਾਂ ਦੀ ਗੱਲ ਸੁਣਦੇ ਜਿਨ੍ਹਾਂ ਨੂੰ ਆਪਣੇ ਪੱਲੇ ਵਿਚ ਪਾਇਆ ਹੋਇਆ, ਆਪਣੇ ਖਜ਼ਾਨੇ ਵਿਚ ਭਾਵ ਆਪਣੇ ਅੰਦਰ ਜੋੜ ਲਿਆ ਜਿਨ੍ਹਾਂ ਨੂੰ। ਮਹੱਲਾ ਤੀਜਾ। ਅੰਮ੍ਰਿਤ ਸਦਾ ਵਰਸਦਾ, ਬੂਜਣ ਬੂਜਣ ਹਾਰ, ਗੁਰੂ ਅਮਰਦਾਸ ਜੀ ਕਹਿੰਦੇ ਨੇ ਅੰਮ੍ਰਿਤ ਤਾਂ ਸਦਾ ਹੀ ਵਰਸ ਰਿਹਾ ਹੈ, ਕੋਈ ਸਮਾਂ ਘੜੀ ਖਾਲੀ ਨਹੀਂ ਜਿਹਦੇ ਵਿਚ ਅੰਮ੍ਰਿਤ ਦੀ ਦਾਤ ਨਹੀਂ ਵਰਸਦੀ। ਪਰ ਬੁੱਝਦੇ ਉਹ ਹਨ ਜੋ ਬੁੱਝਣਹਾਰ, ਜਿਨ੍ਹਾਂ ਨੂੰ ਬੁੱਝਣਹਾਰ ਵਿਵੇਕ ਸ਼ਕਤੀ ਦੇ ਦਿੱਤੀ ਮਹਾਰਾਜ ਸਾਹਿਬ ਜੀ ਨੇ, ਗੁਰਮੁਖ ਜਿਨੇ ਬੁੱਝਿਆ ਹਰ ਅੰਮ੍ਰਿਤ ਰੱਖਿਆ ਔਰ ਧਾਰ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਵਿਵੇਕ ਦੁਆਰਾ ਅਸਲੀਅਤ ਨੂੰ ਬੁੱਝ ਲਿਆ ਹੈ, ਉਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਆਪਣੇ ਹਿਰਦੇ ਦੇ ਵਿਚ ਧਾਰਨ ਕਰਕੇ ਟਿਕਾਇਆ ਹੋਇਆ। ਹਰ ਅੰਮ੍ਰਿਤ ਪੀਵਹਿ ਸਦਾ ਰੰਗ ਰਾਤੇ ਹਉਮੈ ਤ੍ਰਿਸ਼ਨਾ ਮਾਰ। ਉਹ ਸਦਾ ਹੀ ਹਰੀ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਂਦੇ ਰਹਿੰਦੇ ਹਨ, ਉਹਦੇ ਪਿਆਰ ਦੇ ਵਿਚ ਰੰਗੇ ਰਹਿੰਦੇ ਹਨ। ਹਉਮੈ ਤ੍ਰਿਸ਼ਨਾ ਜਿਹੜੀ ਹੈ ਇਸ ਨੂੰ ਮਾਰ ਕੇ ਦੂਰ ਕਰ ਦਿੰਦੇ ਹਨ। ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ। ਇਹ ਅੰਮ੍ਰਿਤ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਅੰਮ੍ਰਿਤ ਰੂਪ ਮਿੱਠਾ ਹੈ, ਵਸਦਾ ਉਹਦੇ ਤੇ ਹੈ ਜਿਹਦੇ ਤੇ ਆਪਣੀ ਕਿਰਪਾ ਕਰ ਦਿੰਦੇ ਹਨ ਮਹਾਰਾਜ। ਨਾਨਕ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮੁਰਾਰ। ਪਾਤਸ਼ਾਹ ਕਹਿੰਦੇ ਗੁਰਮੁਖਾਂ ਨੂੰ ਗੁਰੂ ਦੀ ਕਿਰਪਾ ਨਾਲ ਜੋ ਆਤਮ ਰਾਮ ਵਿਕਾਰਾਂ ਨੂੰ ਦੈਂਤਾਂ ਨੂੰ ਮਾਰਨ ਵਾਲਾ ਹੈ, ਉਹ ਨਦਰੀ ਆਇਆ ਦੇ ਦਰਸ਼ਨ ਹੋਏ ਹਨ ਆਪਣੇ ਆਪੇ ਦੇ ਵਿਚੋਂ ਹੀ। ਪੌੜੀ ਅਤੁੱਲ ਕਿਉਂ ਤੋਲੀ ਹੈ ਵਿਣ ਤੋਲੇ ਪਾਇਆ ਨਾ ਜਾਏ। ਜਿਹੜਾ ਤੁਲ ਹੈ ਬੇਪਰਵਾਹ ਹੈ, ਉਹਨੂੰ ਤੋਲਿਆ ਨਹੀਂ ਜਾ ਸਕਦਾ, ਪਰ ਤੋਲੇ ਤੋਂ ਬਿਨਾਂ ਭਾਵ ਵਿਵੇਕ ਸ਼ਕਤੀ ਦੇ ਪਰਖਣ ਤੋਂ ਬਿਨਾਂ ਕਿਵੇਂ, ਜਿੰਨਾ ਚਿਰ ਉਹਦਾ ਮੁੱਲ ਨਹੀਂ ਜਾਗਦਾ ਅੰਦਰ, ਕੀਮਤ ਨਹੀਂ ਮਨ ਦੇ ਵਿਚ ਜਾਗਦੀ, ਉਨਾ ਚਿਰ ਪਾਇਆ ਨਹੀਂ ਜਾ ਸਕਦਾ, ਫਿਰ ਕਿਵੇਂ ਕੀਮਤ ਪੈਂਦੀ ਅੱਗੇ ਦੱਸਦੇ ਹਨ। ਗੁਰ ਕੈ ਸ਼ਬਦ ਵਿਚਾਰੀ ਹੈ ਗੁਣ ਮਹਿ ਰਹਿ ਸਮਾਏ। ਗੁਰੂ ਕੇ ਸ਼ਬਦ ਦੁਆਰਾ ਜੇ ਵਿਵੇਕ ਵਿਚਾਰ ਅੰਦਰ ਸ਼ਕਤੀ ਪੈਦਾ ਹੋ ਜਾਏ, ਵਾਹਿਗੁਰੂ ਆਪ ਗੁਰੂ ਆਪਣਾ ਆਪਾ ਰੱਖੇ ਸਿੱਖ ਦੇ ਅੰਦਰ, ਉਹਦੇ ਰਾਹੀਂ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹਰ ਗੁਣ ਸਦ ਹੀ ਆਖ ਵਿਖਾਣਾ, ਇਸ ਤਰ੍ਹਾਂ ਉਹ ਗੁਣ ਪੈਦਾ ਹੋ ਜਾਣ, ਉਹ ਅੱਖ ਪੈਦਾ ਹੋ ਜਾਏ ਤਾਂ ਉਹਦੇ ਵਿਚ ਸਮਾ ਕੇ ਉਹ ਦਰਸ਼ਨ ਕੀਤੇ ਜਾ ਸਕਦੇ ਸੱਚੇ ਪਾਤਸ਼ਾਹ ਜੀ ਦੇ। ਆਪਣਾ ਆਪ ਆਪ ਤੋਲ ਸੀ ਆਪੇ ਮਿਲੈ ਮਿਲਾਏ। ਉਹ ਆਪ ਹੀ ਗੁਰਸਿੱਖ ਦੇ ਅੰਦਰ ਗੁਰੂ ਰੂਪ ਬਣ ਕੇ ਸ਼ਬਦ ਰੂਪ ਬਣ ਕੇ ਟਿਕਦਾ ਹੈ, ਔਰ ਉਸ ਸ਼ਕਤੀ ਦੁਆਰਾ ਹੀ ਉਹ ਤੋਲਦਾ ਹੈ ਆਪਣੇ ਆਪ ਨੂੰ, ਆਪ ਹੀ ਮਿਲਦਾ ਮਿਲਾਉਂਦਾ ਆਪਣੇ ਅੰਦਰ। ਇਸ ਕੀ ਕੀਮਤ ਨਾ ਪਵੇ ਕਹਿਣਾ ਕਿਛੂ ਨਾ ਜਾਏ। ਉਹ ਜਿਹੜੀ ਅਵਸਥਾ ਬਣਦੀ ਫਿਰ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ, ਔਰ ਨਾ ਹੀ ਉਹਦੇ ਬਾਰੇ ਕੁਝ ਕਿਹਾ ਜਾ ਸਕਦਾ, ਏਡੀ ਉੱਚੀ ਅਵਸਥਾ ਹੈ। ਹਉ ਬਲਿਹਾਰੀ ਗੁਰ ਆਪਣੇ ਜਿਨ ਸੱਚੀ ਬੂਝ ਦਿੱਤੀ ਬੁਝਾਏ। ਇਹ ਜਿਹੜੀ ਫਿਰ ਗਿਆਨ ਅਵਸਥਾ ਹੈ ਗੁਰੂ ਸਾਹਿਬ ਨੇ ਬਖਸ਼ੀ ਆਪਣੇ ਸਿੱਖ ਨੂੰ, ਔਰ ਗੁਰੂ ਕਾ ਸਿੱਖ ਗੁਰੂ ਤੋਂ ਬਲਹਾਰ ਕੁਰਬਾਨ ਜਾਂਦਾ ਹੈ। ਜਗਤ ਮੁਸੈ ਅੰਮ੍ਰਿਤ ਲੁੱਟੀ ਹੈ ਮਨਮੁਖ ਬੂਝ ਨਾ ਪਾਏ। ਪਰ ਇਹ ਜਿਹੜਾ ਜਗਤ ਹੈ ਮਾਇਆ ਦੇ ਮੋਹ ਵਿਚ ਫਸਣ ਕਰਕੇ ਅੰਮ੍ਰਿਤ ਵਿਕਾਰ ਲੁੱਟ ਕੇ ਲੈ ਜਾਂਦੇ ਦਾ, ਤਾਂ ਕਹਿੰਦੇ ਮਨਮੁਖ ਨੂੰ ਇਹਦੀ ਕੋਈ ਗਿਆਨ ਇਹਦਾ ਪਤਾ ਨਹੀਂ ਲੱਗਦਾ। ਵਿਣ ਨਾਵੈ ਨਾਲ ਨਾ ਚੱਲ ਸੀ ਜਾਸੀ ਜਨਮ ਗਵਾਏ। ਗੁਰਮੁਖਾਂ ਨੂੰ ਇਸ ਗੱਲ ਦੀ ਸੋਝੀ ਹੁੰਦੀ ਹੈ ਕਿ ਨਾਮ ਤੋਂ ਬਿਨਾਂ ਨਾਲ ਕੁਝ ਜਾਣ ਵਾਲਾ ਹੈ ਨਹੀਂ ਹੈ, ਅੰਗੀ ਸੰਗੀ ਨਹੀਂ ਰਹਿੰਦਾ, ਔਰ ਜਿਨ੍ਹਾਂ ਦੇ ਕੋਲ ਨਾਮ ਨਹੀਂ ਉਹ ਆਪਣਾ ਜਨਮ ਬੜਾ ਹੀਰਾ ਕੀਮਤੀ ਨੂੰ ਗਵਾ ਕੇ ਚਲੇ ਜਾਂਦੇ ਹਨ ਇੱਥੋਂ। ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਦੂਤਾਂ ਕਾ ਕਿਛ ਨਾ ਵਸਾਏ। ਜਿਨ੍ਹਾਂ ਦੇ ਅੰਦਰ ਵਿਵੇਕ ਬੁੱਧੀ ਦਾ ਪ੍ਰਕਾਸ਼ ਹੋ ਗਿਆ, ਜਾਗ ਪਏ ਹਨ, ਉਨ੍ਹਾਂ ਨੇ ਆਪਣਾ ਘਰ ਬਚਾ ਲਿਆ, ਅੰਮ੍ਰਿਤ ਬਚਾ ਲਿਆ, ਉਨ੍ਹਾਂ ਦੇ ਉੱਤੇ ਪੰਜ ਦੂਤਾਂ ਦਾ ਕੋਈ ਅਸਰ ਨਹੀਂ ਪੈਂਦਾ, ਪ੍ਰਭਾਵ ਨਹੀਂ ਪੈਂਦਾ। ਸ਼ਲੋਕ ਮਹੱਲਾ ਤੀਜਾ ਬਾਬੀਹਾ ਨਾ ਬਿਲ ਲਾਏ ਨਾ ਤਰਸਾਏ ਇਹੋ ਮਨ ਖਸਮ ਕਾ ਹੁਕਮ ਮਨ। हे बबीहे हे भाई गुरमुखो ना तुसी कलपो ना बिललाओ ते ना तरसो बस एक कम करो इस मन दे अंदर खसम दा जड़ा हुक्म है उनू मन लवो थां दे दियो टिका लो धारण कर लो गुरबाणी नू नानक हुक्म मन्या तिख उतर चढ़ चवगल वन पातशाह जी कहिंदे हन जे आपां हुक्म मन लैंदे महाराज साहिब जी दा ता सारी दुख तृष्णा उतर जांदी है प्यास उतर जांदी है और चार गुणा होर रंग बहुत गूढ़ा रंग चढ़ जांदा नाम दा जिहड़ा है महला तीजा बावीहा जल मह तेरा वास है जल ही मह फिराहे ए बबीहा हे जीव ए तू पानी नू किधर तरसदा फिरना है भाव तू अकाल पुरख नू किधर वाजा मारदा फिरना है एदे वेची ते तेरा वास है तू वेची ता रहना अकाल पुरख दे एदे वेची ता फिरदा रहना इस जल विच यानी कि अकाल पुरख दे अंदर ही जल की सार ना जान ही ता तू कूकण पाहे पर तेरे कोल अख नहीं दिती हुई गुरु साहब दी अजे इस करके तेनू पता नहीं लगदा भी ए नाम ही ए सारे थावां ते अकाल पुरख दी जोत सारिया थावां ते ता तेनू कूकना पैंदा दूर जल थल चहो देस वरसदा खाली को थाउ नाहे ओदा नाम दा जिहड़ा धन है नाम दा जिहड़ी बारिश है ओदा सारे जल थल विच चौवां पासे वस रही है ओदे तो बिना कोई खाली थां है ही नहीं है एत जल वरसदा तिख मर है भाग तिना के नाहे महाराज कहिंदे इन्ना इन्नी बख्शिश वरतदियां फिर भी बंदा प्यासा ही मर जाए भाव मेरे ख्याल में साडे वास्ते क्या सिखां वास्ते भी गुरु साहब ने एडा वड्डा बाणी दा उपकार कर दिता साडे उत्ते पर आपां पढ़दे नहीं ना विचार करने ना नेड़े जाने बाणी दे फिर कहिंदे प्यासे मरे फिर इंज समझो इन्हां दे भाग माड़े होणगे होर ही कोई गल नहीं है नानक गुरमुख तिन सोजी पई जिन वसिया मन माहे पातशाह जी कहिंदे हन जिन्हां नूं गुरु दी कृपा हुई है उन्हां नूं सोजी ज्ञान आ गया है ए उन्हां नूं सोजी हुई जिन्हां दे मन विच जिन वसिया मन माहे जिन्हां दे मन विच आप शब्द रूप बन के वसिया पौड़ी नाथ जति सिद्ध पीर किन अंत ना पाया ए सारे जति सिद्ध पीर नाथ इन्हां जोर ला के वेख लिया वाहिगुरु तेरा अंत नहीं पाया किसे ने गुरमुख नाम त्याए तुझै समाया पर जिहड़ा गुरु दा गुरु वाला बन के गुरु साहिब दा हुक्म मन के नाम नूं ध्यांदा है ਉਹ ਤੇਰੇ ਅੰਦਰ ਹੀ ਸਮਾ ਜਾਂਦਾ ਤੇਰਾ ਰੂਪ ਬਣ ਜਾਂਦਾ ਮਹਾਰਾਜ ਜੁਗ ਛੱਤੀ ਹੀ ਗੁਬਾਰ ਤਿਸ ਹੀ ਭਾਇਆ ਇਹ ਉਹ ਅਕਾਲ ਪੁਰਖ ਆਪਣੀ ਆਪਣੀ ਮੌਜ ਵਿਚ ਐਸਾ ਫਿਰ ਗੁਰਮੁਖਾਂ ਨੂੰ ਉਹ ਸਾਰਾ ਦਿਸ ਪੈਂਦਾ ਵੀ ਛੱਤੀ ਯੁਗਾਂ ਤੱਕ ਤਾਂ ਇਹ ਗੁਬਾਰ ਬਣਿਆ ਰਿਹਾ ਹਨੇਰਾ ਇਹ ਉਹਨੂੰ ਇਸ ਤਰ੍ਹਾਂ ਚੰਗਾ ਲੱਗਦਾ ਸੀ ਉਹ ਸਮਾਧੀ ਲਾ ਕੇ ਬੈਠੇ ਸਨ ਸੱਚੇ ਪਾਤਸ਼ਾਹ ਜੀ ਜਲਾਂ ਬਿੰਬ ਅਸਰਾਲ ਤਿਨੈ ਵਰਤਾਇਆ ਉਹਦੇ ਤੋਂ ਬਾਅਦ ਫਿਰ ਬੜਾ ਅਸਰਾਲ ਭਿਆਨਕ ਜਲ ਬੜਾ ਵੱਡਾ ਸਮੁੰਦਰ ਸਾਰਾ ਪਾਣੀ ਪਾਣੀ ਰਚ ਦਿੱਤਾ ਅਕਾਲ ਪੁਰਖ ਨੇ ਇਹ ਵਰਤਾਰਾ ਵਰਤਾਇਆ ਨੀਲ ਅਨੀਲ ਅਗੰਮ ਸਰਜੀਤ ਸਵਾਇਆ ਇਸ ਤਰ੍ਹਾਂ ਨੀਲ ਅਨੀਲ ਬੜਾ ਚਿਰ ਜਿਹੜਾ ਗੰਮ ਅਪਹੁੰਚ ਵਾਹਿਗੁਰੂ ਸੀ ਉਹਨੇ ਬੜਾ ਸਮਾਂ ਉਹਦੇ ਤੋਂ ਬਾਅਦ ਫਿਰ ਸਰਜੀਤ ਕੀਤਾ ਹੋਰ ਸ਼ਬਦ ਦੁਆਰਾ ਸ੍ਰਿਸ਼ਟੀ ਅੱਗੇ ਰਚੀ ਹੈ ਅਗਨ ਉਪਾਈ ਬਾਦ ਭੁੱਖ ਤਿਹਾਇਆ ਉਹਦੇ ਤੋਂ ਬਾਅਦ ਫਿਰ ਜਿਹੜੇ ਜੀਵ ਪੈਦਾ ਕੀਤੇ ਉਹਨਾਂ ਵਿਚ ਇਕ ਤਾਂਗ ਇਸ ਤ੍ਰਿਸ਼ਨਾ ਜਿਹੜੀ ਅਗਨੀ ਤੇ ਵਾਦ ਵਿਵਾਦ ਇਕ ਦੂਜੇ ਦਾ ਮੁਕਾਬਲਾ ਤੇ ਭੁੱਖ ਪਿਆਸ ਇਹ ਸਾਰੀ ਜਿਹੜੀ ਸੀ ਪੈਦਾ ਕਰ ਦਿੱਤੀ ਹੈ ਦੁਨੀਆਂ ਕੈ ਸਿਰ ਕਾਲ ਦੂਜਾ ਪਾਇਆ ਤੇ ਜਿਹੜਾ ਜਿਨ੍ਹਾਂ ਨੇ ਇੱਥੇ ਜਨਮ ਲਿਆ ਸੀ ਜਿਨ੍ਹਾਂ ਦੇ ਵਿਚ ਦੂਜਾ ਵਾਹਿਗੁਰੂ ਨੂੰ ਛੱਡ ਕੇ ਦਵੈਤ ਪਦਾਰਥ ਜਿਹੜਾ ਉਹ ਬਹੁਤਾ ਚੰਗਾ ਲੱਗਾ ਜਿਨ੍ਹਾਂ ਨੂੰ ਮੋਹ ਪੈ ਗਿਆ ਪਦਾਰਥ ਦੇ ਵਿਚ। ਉਸ ਦੁਨੀਆਂ ਦੇ ਸਿਰ ਤੇ ਕਾਲ ਖੜਾ, ਮੌਤ ਉਨ੍ਹਾਂ ਨੂੰ ਆਉਂਦੀ ਹੈ। ਰੱਖੈ ਰੱਖਣ ਹਾਰ ਜਿਹਨੇ ਸ਼ਬਦ ਬੁਝਾਇਆ, ਤੇ ਜਿਨ੍ਹਾਂ ਨੂੰ ਸ਼ਬਦ ਦੀ ਸੋਝੀ ਦੇ ਦਿੰਦਾ, ਬਾਣੀ ਦੀ ਸੋਝੀ ਦੇ ਦਿੰਦਾ, ਉਨ੍ਹਾਂ ਨੂੰ ਰੱਖਣ ਹਾਰ ਸੱਚੇ ਪਾਤਸ਼ਾਹ ਜੀ ਰੱਖ ਲੈ, ਬਚਾ ਲੈਂਦੇ ਹਨ ਮੌਤ ਤੋਂ, ਸਦਾ ਜੀਵਨ ਬਖਸ਼ ਦਿੰਦੇ ਹਨ। ਸਲੋਕ ਮਹੱਲਾ ਤੀਜਾ। ਇਹੋ ਜਲ ਸਭ ਤੈ ਵਰਸਦਾ, ਵਰਸੈ ਭਾਏ ਸੁਭਾਏ। ਮਹਾਰਾਜ ਕਹਿੰਦੇ ਨਾਮ ਰੂਪੀ ਜਲ ਜਿਹੜਾ ਸਾਰੇ ਥਾਂ ਤੇ ਵਰਸ ਰਿਹਾ, ਬਾਣੀ ਰੂਪ ਹੋ ਕੇ ਸਹਿਜ ਸੁਭਾਏ ਹੀ ਬਸ ਵਰਸਦਾ ਜਾ ਰਿਹਾ ਪ੍ਰੇਮ ਦੇ ਵਿਚ। ਸੇ ਬਿਰਖਾ ਹਰਿਆਵਲੇ ਜੋ ਗੁਰਮੁਖ ਰਹੇ ਸਮਾਏ। ਉਹ ਬਿਰਖਾ, ਉਹ ਜੰਤ, ਉਹ ਰੁੱਖ ਭਾਵ, ਉਹ ਗੁਰਮੁਖ ਬਹੁਤ ਹਰਿਆਵਲੇ ਖਿੜ ਗਏ ਹਨ, ਜਿਹੜੇ ਗੁਰੂ ਸਾਹਿਬ ਦੇ ਚਰਨਾਂ ਵਿਚ ਸਮਾਏ ਰਹਿੰਦੇ ਬਾਣੀ ਦੇ ਵਿਚ। ਨਾਨਕ ਨਦਰੀ ਸੁਖ ਹੋਏ, ਇਨ੍ਹਾਂ ਜਨਤਾ ਕਾ ਦੁਖ ਜਾਏ। ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਹ ਕਿਰਪਾ ਹੋ ਜਾਏ ਜਿਹਦੇ ਉੱਤੇ ਸੁਖ ਹੁੰਦਾ, ਉਹਦੀ ਜ਼ਿੰਦਗੀ ਵਿਚ ਸੁਖ ਪੈਦਾ ਹੁੰਦਾ, ਤੇ ਜਿਹਦੇ ਨਾਲ ਉਹਦੀ ਕਿਰਪਾ ਦੇ ਨਾਲ ਹੀ ਇਨ੍ਹਾਂ ਜਨਤਾ ਦਾ ਜਿਹੜਾ ਦੁੱਖ ਹੈ ਜਾ ਸਕਦਾ ਹੈ। ਮਹੱਲਾ ਤੀਜਾ। ਭਿੰਨੀ ਰਹਿਣ ਚਮਕਿਆ, ਬੁੱਠਾ ਸ਼ਹਿਬਰ ਲਾਏ। ਐਸੀ ਸੋਹਣੀ ਰਾਤ ਦੇ ਵਿਚ ਜਿਹੜੀ ਭਿੱਜੀ ਹੋਈ ਸੀ, ਬੱਦਲ ਚੜਿਆ ਬਹੁਤ ਜ਼ਿਆਦਾ, ਤੇ ਇਕ ਚਮਕ ਪਈ ਇਕਦਮ ਜਿਵੇਂ ਚਾਨਣ ਹੋ ਗਿਆ ਸਾਰੇ ਪਾਸੇ। ਇਸ ਤਰ੍ਹਾਂ ਇਹ ਅਵਸਥਾ ਹੈ, ਮਹਾਰਾਜ ਨੂੰ ਇਸ਼ਾਰਾ ਕਰ ਰਹੇ ਹਨ ਕਿ ਇਸ ਤਰ੍ਹਾਂ ਇਕ ਅਗਿਆਨ ਦੇ ਹਨੇਰੇ ਵਿਚ ਗਿਆਨ ਇਕਦਮ ਚਮਕ ਪੈਂਦਾ, ਤੇ ਫਿਰ ਅੰਮ੍ਰਿਤ ਵਸਣ ਲੱਗ ਪੈਂਦਾ ਮਹਾਰਾਜ ਦੀ ਕਿਰਪਾ ਨਾਲ। ਇਸ ਤਰ੍ਹਾਂ ਚਮਕਿਆ ਗੁਰਮੁਖਾਂ ਦੇ ਜੀਵਨ ਦੇ ਵਿਚ, ਤਮ ਰੂਪੀ ਅਗਿਆਨ ਹਨੇਰੇ ਦੇ ਵਿਚ ਨਾਮ ਰੂਪੀ ਪ੍ਰਕਾਸ਼ ਗਿਆਨ ਪ੍ਰਗਟ ਹੋਇਆ। ਇਸ ਤਰ੍ਹਾਂ ਸ਼ਹਿਬਰ ਲਾ ਕੇ ਬੱਦਲ ਬਣ ਕੇ ਵਸਿਆ। ਜਿਤ ਬੁੱਠੈ ਅੰਨ ਧਨ ਬਹੁਤ ਉਪਜੈ, ਜਾਂ ਸਹੁ ਕਰੇ ਰਜਾਏ। ਜੇ ਉਹਦੀ ਮਰਜ਼ੀ ਹੁਕਮ ਹੋ ਜਾਏ, ਰਜਾ ਹੋ ਜਾਏ ਸਹੁ ਦੀ ਸੱਚੇ ਪਾਤਸ਼ਾਹ ਦੀ, ਉਹਦੇ ਵਸਣ ਦੇ ਨਾਲ ਬਹੁਤ ਚੰਗੀਆਂ ਬਰਕਤਾਂ ਦੀ ਖੇਤੀ ਪੈਦਾ ਹੋ ਜਾਂਦੀ, ਅੰਨ ਧਨ ਬਹੁਤ ਬਰਕਤਾਂ ਆ ਜਾਂਦੀਆਂ ਉਹਦੇ ਵਿਚ, ਗੁਰੂ ਸਾਹਿਬ ਦੀ ਕਿਰਪਾ ਰਹਿਮਤਾਂ ਹੋ ਜਾਂਦੀਆਂ ਹਨ। ਜਿਤ ਖਾਧੈ ਮਨ ਤ੍ਰਿਪਤੀ ਹੈ, ਜੀਆ ਜੁਗਤ ਸਮਾਏ। ਜਿਸ ਇਸ ਤਰ੍ਹਾਂ ਜਿਹਦੇ ਇਕ ਤੇ ਕਿਰਪਾ ਹੁੰਦੀ ਨਾ, ਫਿਰ ਉਹਦੇ ਤੋਂ ਪੈਦਾ ਹੋਇਆ ਜਿਹੜਾ ਜੀਵਨ ਹੈ, ਉਹਦੇ ਤੋਂ ਹੋਰ ਜੀਵਾਂ ਨੂੰ ਵੀ ਖਾਣ ਨੂੰ ਮਿਲ ਜਾਂਦਾ, ਉਹਨਾਂ ਦਾ ਮਨ ਤ੍ਰਿਪਤ ਹੁੰਦਾ ਹੈ, ਔਰ ਜੀਆਂ ਦੇ ਵਿਚ ਜੀਵਨ ਦੀ ਜੁਗਤ ਸਮਾ ਜਾਂਦੀ, ਭਾਵ ਉਹਨਾਂ ਨੂੰ ਵੀ ਤਰੀਕਾ ਆ ਜਾਂਦਾ ਕਿਵੇਂ ਨਾਮ ਜਪੀਦਾ। ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਪਰ ਇਹ ਜਿਹੜਾ ਧਨ ਹੈ ਬਾਹਰਲਾ, ਇਹ ਕਰਤੇ ਪੁਰਖ ਦੀ ਖੇਡ ਹੈ, ਇਸ ਤਰ੍ਹਾਂ ਹੀ ਥਾਂ ਬਦਲਦਾ ਰਹਿੰਦਾ, ਕਦੀ ਇਕ ਕੋਲ ਆ ਜਾਂਦਾ, ਕਦੀ ਦੂਜੇ ਕੋਲ ਚਲਾ ਜਾਂਦਾ ਹੈ। ਗਿਆਨੀਆਂ ਕਾ ਧਨ ਨਾਮ ਹੈ, ਸਾਧ ਹੀ ਰਹੇ ਸਮਾਏ। ਪਰ ਗਿਆਨਵਾਨ ਪੁਰਸ਼ਾਂ ਦਾ ਜੋ ਪ੍ਰਕਾਸ਼ਿਤ ਹੋ ਗਏ ਹਨ ਨਾਮ ਦੇ ਨਾਲ, ਉਹਨਾਂ ਦਾ ਜਿਹੜਾ ਧਨ ਹੈ ਉਹ ਨਾਮ ਦੀ ਪੂੰਜੀ ਹੈ, ਸਦਾ ਉਹਦੇ ਵਿਚ ਸਮਾਏ ਰਹਿੰਦੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ। ਨਾਨਕ ਜਿਨ ਕੋ ਨਜ਼ਰ ਕਰੇ, ਤਾਂ ਇਹੋ ਧਨ ਪੱਲੇ ਪਾਏ। ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਨ੍ਹਾਂ ਤੇ ਨਜ਼ਰ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਪੱਲੇ ਵਿਚ, ਖਜ਼ਾਨੇ ਵਿਚ, ਉਹਨਾਂ ਦੇ ਪੱਲੇ ਇਹ ਨਾਮ ਦਾ ਧਨ ਪੈਂਦਾ। ਪੌੜੀ ਆਪ ਕਰਾਏ ਕਰੇ ਆਪ, ਹਉ ਕਹਿ ਸਿਉ ਕਰੀ ਪੁਕਾਰ। ਪੌੜੀ ਵਿਚ ਮਹਾਰਾਜ ਕਹਿੰਦੇ ਹਨ ਆਪ ਹੀ ਕਰਤਾ ਪੁਰਖ ਸਭ ਕੁਝ ਕਰਾਉਂਦਾ, ਔਰ ਕਰਦਾ ਵੀ ਆਪ ਹੀ ਸਾਰਿਆਂ ਚ ਵਰਤ ਕੇ। ਫਿਰ ਕਿਹਦੇ ਕੋਲ ਪੁਕਾਰ ਕਰੀਏ, ਜਦੋਂ ਕਰਤਾ ਹੀ ਉਹ ਹੈ, ਫਿਰ ਉਹਨੇ ਠੀਕ ਹੀ ਕਰਨਾ ਸਾਰਾ ਕੁਝ। ਆਪੇ ਲੇਖਾ ਮੰਗਸੀ, ਆਪ ਕਰਾਏ ਕਾਰ। ਐਸਾ ਖੇਲ ਬਣਾਇਆ, ਖੇਡ ਬਣਾਈ ਮਹਾਰਾਜ ਸਾਹਿਬ ਜੀ ਨੇ, ਪਹਿਲਾਂ ਆਪ ਹੀ ਕੰਮ ਕਰਾ ਲੈਂਦੇ ਨੇ ਬੰਦੇ ਤੋਂ, ਫਿਰ ਲੇਖਾ ਮੰਗਦੇ ਤੂੰ ਕੀ ਕਰਕੇ ਹੈ। ਇਸ ਤਰ੍ਹਾਂ ਦੀਆਂ ਮੌਜਾਂ ਕਰ ਰਹੇ ਮਹਾਰਾਜ ਜੀ। ਜੋ ਤਿਸ ਭਾਵ ਹੈ ਸੋ ਥੀਐ, ਹੁਕਮ ਕਰੇ ਗਾਵਾਰ। ਜੋ ਕੁਝ ਉਹਨੂੰ ਚੰਗਾ ਲੱਗਦਾ ਨਾ, ਉਹ ਕਰਦਾ ਆਪਣੀ ਮਰਜ਼ੀ ਦੇ ਨਾਲ। ਪਰ ਇਹ ਮੂਰਖ ਜਿਹੜਾ ਹੁਕਮ ਕਰਦਾ, ਕਹਿੰਦਾ ਮੈਂ ਇੰਜ ਕਰ ਦੇਣਾ, ਮੈਂ ਉਹ ਕਰ ਦੇਣਾ, ਕੌਣ ਹੈ ਕਰਨ ਵਾਲਾ? ਉਹਨੇ ਚਾਬੀ ਲਾਉਣੀ ਤਾਂ ਹੋਣਾ ਕੁਝ, ਜੋ ਵੀ ਹੋਣਾ। ਆਪ ਛਡਾਏ ਛੁੱਟੀ ਹੈ, ਆਪੇ ਬਖਸ਼ਣ ਹਾਰ। ਜੇ ਆਪ ਹੀ ਕਿਰਪਾ ਕਰੇ ਨਾ ਕਿਸੇ ਨੂੰ ਤਾਂ ਹੀ ਬੰਦਾ ਛੁੱਟ ਸਕਦਾ ਵਿਕਾਰਾਂ ਤੋਂ। ਜੇ ਆਪ ਹੀ ਬਖਸ਼ਦਾ ਮੌਜ ਆ ਜਾਏ ਭਾਵੇਂ ਕਿਸੇ ਨੂੰ ਬਖਸ਼ਦਾ। ਆਪੇ ਵੇਖੇ ਸੁਣੇ ਆਪ ਸਭ ਸਹਿ ਦੇ ਆਧਾਰ। ਆਪ ਹੀ ਵੇਖ ਰਿਹਾ ਨੇੜੇ ਹੋ ਕੇ ਸਾਰੀਆਂ ਗੱਲਾਂ ਸੁਣ ਵੀ ਰਿਹਾ। ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ ਸਾਹਿਬ। ਸਭ ਮਹਿ ਏਕ ਵਰਤਦਾ ਸਿਰ ਸਿਰ ਕਰੇ ਵਿਚਾਰ। ਸਾਰਿਆਂ ਦੇ ਵਿਚ ਇਕ ਹੀ ਵਿਚਰ ਰਿਹਾ ਹੈ ਔਰ ਸਿਰਜਣ ਕਰ ਕਰਕੇ ਵਿਚਾਰ ਕਰ ਰਿਹਾ ਹੈ। ਇਸ ਤਰ੍ਹਾਂ ਦੀ ਉਹਨੇ ਇਹ ਸਾਰਾ ਕੁਝ ਚਲਾਇਆ ਹੋਇਆ। ਗੁਰਮੁਖ ਆਪ ਵਿਚਾਰੀ ਹੈ ਲੱਗੈ ਸੱਚ ਪਿਆਰ। ਪਰ ਗੁਰੂ ਦੀ ਕਿਰਪਾ ਨਾਲ ਜੇ ਗੁਰੂ ਦੀ ਕਿਰਪਾ ਹੋ ਜਾਏ ਤਾਂ ਆਪਣੇ ਆਪੇ ਨੂੰ ਆਪ ਹੀ ਵਿਚਾਰ ਲਈਦਾ ਹੈ ਤਾਂ ਸੱਚੇ ਨਾਮ ਦੇ ਵਿਚ ਪਿਆਰ ਲੱਗ ਜਾਂਦਾ, ਪਿਆਰ ਪੈ ਜਾਂਦਾ ਗੁਰਮੁਖਾਂ ਦਾ। ਨਾਨਕ ਕਿਸ ਨੂੰ ਆਖੀ ਹੈ ਆਪੇ ਦੇਵਨ ਹਾਰ। ਪਾਤਸ਼ਾਹ ਜੀ ਕਹਿੰਦੇ ਕਿਨੂੰ ਆਖੀਏ ਵੀ ਕਿੰਨੇ ਆਹ ਕੀਤਾ ਤੇ ਤਾਂ ਉਹਨੂੰ ਉਹ ਮਿਲਿਆ, ਕਿਉਂਕਿ ਦੇਣ ਵਾਲਾ ਮੌਜੀ ਆਪਣੀ ਮੌਜ ਵਿਚ ਹੀ ਦਿੰਦੇ, ਮਹਾਰਾਜ ਮਿਹਰ ਕਰਦੇ ਹਨ। ਸਲੋਕ ਮਹੱਲਾ ਤੀਜਾ। ਬਾਬੀਹਾ ਇਹੋ ਜਗਤ ਹੈ ਮਤ ਕੋ ਭਰਮ ਭੁਲਾਏ। ਮਹਾਰਾਜ ਕਹਿੰਦੇ ਹਨ ਕਿ ਇਹ ਬਬੀਹਾ ਜਿਹੜਾ ਇਹ ਜਗਤ ਨੂੰ ਹੀ ਅਸੀਂ ਬਬੀਹਾ ਕਹਿ ਰਹੇ, ਭਾਵ ਇਹ ਜਿਹੜਾ ਬਬੀਹਾ ਬਾਹਰ ਇਹ ਜਗਤ ਹੈ ਜਿਹੜਾ ਜਿਹਦੀ ਉਦਾਹਰਨ ਦੇ ਰਹੇ ਨੇ। ਮਹਾਰਾਜ ਸਪਸ਼ਟ ਕਰਨਾ ਚਾਹੁੰਦੇ ਵੀ ਕਿਤੇ ਕੋਈ ਬਬੀਹੇ ਦੀਆਂ ਹੀ ਸੋਚ ਲਵੇ ਵੀ ਬਬੀਹੇ ਦੀਆਂ ਕਹਾਣੀਆਂ ਲਿਖੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੇ ਵਿਚ। ਉਹਦਾ ਮਹਾਰਾਜ ਕਹਿੰਦੇ ਅਸੀਂ ਸਿਰਫ ਅਲੰਕਾਰ ਇਕ ਰੂਪਕ ਲਏ ਹਨ ਤਾਂ ਕਿ ਅੰਦਰ ਦੀ ਜਿਹੜੀ ਤਸਵੀਰ ਆ ਉਹ ਗੁਰਮੁਖਾਂ ਨਾਲ ਸਾਂਝੀ ਕਰ ਲਈਏ ਬਾਣੀ ਵਿਚ। ਇਸ ਕਰਕੇ ਕਹਿੰਦੇ ਇਹ ਜਿਹੜਾ ਬਬੀਹਾ ਜੇ ਤੁਸੀਂ ਬਾਹਰਲਾ ਮੰਨੋ ਤੇ ਜਗਤ ਦਾ ਹੀ ਇਕ ਅੰਗ ਹੈ। ਐਵੇਂ ਭਰਮ ਵਿਚ ਨਾ ਪਿਆ ਜੇ ਬਬੀਹੇ ਦੀਆਂ ਕਹਾਣੀਆਂ ਲਿਖੀਆਂ ਤੇ ਗੁਰਮੁਖ ਦੀ ਵਿਆਖਿਆ ਕੀਤੀ ਬਬੀਹੇ ਨਾਲ ਜੁੜ ਕੇ। ਇਹੋ ਬਾਬੀਹਾ ਪਸ਼ੂ ਹੈ ਇਸ ਨੂੰ ਬੂਝਣ ਨਾਹੇ। ਇਹ ਜਿਹੜਾ ਸੰਸਾਰੀ ਪੱਖ ਵਾਲਾ ਮਨਮੁਖ ਸਰੂਪ ਬਬੀਹਾ ਹੈ ਇਹ ਪਸ਼ੂ ਵਰਗਾ ਹੀ ਹੈ, ਇਹਨੂੰ ਨਹੀਂ ਬੁੱਝਣ, ਇਹਨੂੰ ਕੁਝ ਨਹੀਂ ਪਤਾ ਲੱਗਦਾ ਵੀ ਜੀਵਨ ਵਿਚ ਕੀ ਕਰਨਾ ਕੀ ਨਹੀਂ ਕਰਨਾ। ਅੰਮ੍ਰਿਤ ਹਰ ਕਾ ਨਾਮ ਹੈ ਜਿਤ ਪੀਤਾ ਤਿਖ ਜਾਏ। ਅਸਲ ਵਿਚ ਨਾਮ ਹੀ ਮਿੱਠਾ ਅੰਮ੍ਰਿਤ ਰੂਪ ਗੁਰੂ ਸਾਹਿਬ ਨੇ ਦਿੱਤਾ ਹੈ, ਜੇ ਉਹ ਮਿਲੇ ਤਾਂ ਗੁਰਮੁਖ ਬਣੇ ਤਾਂ ਪੀ ਲਵੇ ਤਾਂ ਇਹਦੀ ਪਿਆਸ ਜਾ ਸਕਦੀ ਹੈ। ਨਾਨਕ ਗੁਰਮੁਖ ਜਿਨ ਪੀਆ ਤਿਨ ਬਹੁੜ ਨਾ ਲਾਗੀ ਆਏ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਗੁਰੂ ਦੇ ਮਾਰਗ ਤੇ ਚੱਲ ਕੇ ਇਸ ਨਾਮ ਅੰਮ੍ਰਿਤ ਨੂੰ ਪੀਤਾ ਉਹਨਾਂ ਨੂੰ ਪਰਤ ਕੇ ਤ੍ਰਿਸ਼ਨਾ ਨਹੀਂ ਲੱਗੀ ਆ ਕੇ ਪਰਤ ਕੇ ਹੋਰ ਕੁਝ ਪੀਣ ਦੀ। ਮਹੱਲਾ ਤੀਜਾ। ਮਲਾਰ ਸੀਤਲ ਰਾਗ ਹੈ ਹਰ ਧਿਆਈ ਹੈ ਸ਼ਾਂਤ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਲਾਰ ਰਾਗ ਹੈ ਨਾ ਇਹ ਬੜਾ ਸੀਤਲ ਰਾਗ ਹੈ, ਜੇ ਹਰੀ ਦਾ ਨਾਮ ਧਿਆਈਏ ਇਹਦੇ ਵਿਚ ਤਾਂ ਰਾਗ ਦੇ ਵਿਚ ਨਾਮ ਭਜਨ ਹੋਵੇ ਬੰਦਗੀ ਹੋਵੇ ਤਾਂ ਸ਼ਾਂਤੀ ਆ ਜਾਂਦੀ ਮਨ ਨੂੰ ਇਹ ਸੁਣਨ ਗਾਉਣ ਦੇ ਨਾਲ। ਹਰ ਜੀਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ। ਜੇ ਵਾਹਿਗੁਰੂ ਹਰੀ ਜੀਉ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਕਰ ਦੇਣ ਤਾਂ ਆਪ ਵਰਤਾਰਾ ਵਰਤਾਉਂਦੇ ਸਾਰੀ ਲੋਏ ਸਾਰੀ ਦੁਨੀਆਂ ਦੇ ਵਿਚ। ਉਠੈ ਜੀਆ ਜੁਗਤ ਹੋਏ ਧਰਨੀ ਨੂੰ ਸਿਗਾਰ ਹੋਏ। ਆਪ ਹੀ ਤਰੁੱਠ ਕੇ ਬੱਦਲ ਬਣ ਕੇ ਜੇ ਵਸਣ ਤਾਂ ਧਰਤੀ ਜਿਵੇਂ ਹਰੀ ਭਰੀ ਹੁੰਦੀ ਹੈ, ਇਸ ਤਰ੍ਹਾਂ ਹੀ ਆਪ ਤਰੁੱਠ ਕੇ ਗੁਰੂ ਦੇ ਰਹੇ ਜਦੋਂ ਵਸਦੇ ਬਾਣੀ ਰੂਪ ਦੇ ਵਿਚ ਤਾਂ ਸੰਸਾਰ ਦੇ ਜੀਵਾਂ ਵਿਚ ਹਰਿਆਵਲ ਆ ਜਾਂਦੀ, ਆਨੰਦ ਆ ਜਾਂਦਾ ਹੈ। ਨਾਨਕ ਇਹੋ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ। ਪਾਤਸ਼ਾਹ ਗੁਰਦੇਵ ਜੀ ਕਹਿੰਦੇ ਇਹ ਜਿਹੜਾ ਸੰਸਾਰ ਹੈ ਇਹ ਜਲ ਸਰੂਪ ਹੈ, ਜਲ ਹੈ, ਜਲ ਤੋਂ ਹੀ ਸਾਰਾ ਪੈਦਾ ਹੋਇਆ, ਭਾਵ ਕਾਲ ਪੁਰਖ ਹੀ ਸਾਰੇ ਥਾਵਾਂ ਤੇ ਵਿਆਪਕ ਹੈ। ਗੁਰ ਪ੍ਰਸਾਦੀ ਕੋ ਵਿਰਲਾ ਬੂਝੈ ਸੋ ਜਨ ਮੁਕਤ ਸਦਾ ਹੋਏ। ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਹੀ ਇਸ ਗੱਲ ਨੂੰ ਬੁੱਝਦਾ, ਉਹਦੇ ਵਿਚ ਗਿਆਨ ਅਵਸਥਾ ਹੁੰਦੀ ਹੈ ਤਾਂ ਸਦਾ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਪੌੜੀ ਸੱਚਾ ਵੇ ਪਰਵਾਹ ਇਕੋ ਤੂੰ ਧਣੀ। ਪੌੜੀ ਵਿਚ ਮਾਰੇ ਸਿਫਤ ਕਰਦੇ ਵਾਹਿਗੁਰੂ ਦੀ ਕਹਿੰਦੇ ਆਪ ਜੀ ਸਦਾ ਬੇਪਰਵਾਹ ਰਹਿੰਦੇ ਹੋ ਔਰ ਤੂੰ ਧਨੀ ਸਾਰਿਆਂ ਦੇ ਮਾਲਕ ਹੋ, ਤੂੰ ਸਭ ਕਿਛ ਆਪੇ ਆਪ, ਦੂਜੇ ਕਿਸ ਗਣੀ, ਤੂੰ ਸਾਰੇ ਥਾਵਾਂ ਤੇ ਆਪ ਹੀ ਆਪ ਹੋ ਕੇ ਵਿਚਰਿਆ, ਦੂਜਾ ਕਿਹੜਾ ਹੋਵੇ ਜਿਹਨੂੰ ਗਿਣੀਏ, ਮਾਨਸ ਕੂੜਾ ਗਰਭ ਸੱਚੀ ਤੁਧ ਮਣੀ। ਇਹ ਬੰਦੇ ਦਾ ਕੀਤਾ ਹੋਇਆ ਹੰਕਾਰ ਝੂਠਾ ਹੈ। ਸੱਚਾ ਜਿਹੜਾ ਮਾਣ ਹੈ ਨਾ, ਭਾਗ ਚਮਕ ਹੈ ਜਿਹਦੇ ਵਿਚੋਂ ਮਣੀ, ਉਹ ਆਪ ਜੀ ਦੀ ਹੀ ਹੈ। ਆਪ ਜੀ ਦੀ ਸਦਾ ਰਹਿਣ ਵਾਲੀ ਵਡਿਆਈ ਕਾਇਮ ਰਹਿੰਦੀ ਹੈ। ਆਵਾ ਗੌਣ ਰਚਾਏ ਉਪਾਈ ਮੇਦਨੀ, ਆਪ ਜੀ ਨੇ ਆਉਣ ਜਾਣ ਦਾ ਚੱਕਰ ਬਣਾ ਕੇ ਇਹ ਮੇਦਨੀ ਸ੍ਰਿਸ਼ਟੀ ਪੈਦਾ ਕੀਤੀ ਹੈ। ਸਤਿਗੁਰ ਸੇਵੇ ਆਪਣਾ ਆਇਆ ਤਿਸ ਗਣੀ, ਜਿਹੜਾ ਸਤਿਗੁਰੂ ਮਹਾਰਾਜ ਦੇ ਸੇਵਾ ਕਰਦੇ, ਸੱਚੇ ਪਾਤਸ਼ਾਹ ਜੀ ਦੇ ਹੁਕਮ ਵਿਚ ਕੀਰਤਨ ਸਿਮਰਨ ਕਰਦੇ ਹਨ, ਉਹ ਆਇਆ ਹੋਇਆ ਗਿਣਿਆ ਜਾਂਦਾ ਕਿ ਸੰਸਾਰ ਵਿਚ ਆਇਆ ਸਫਲ ਹੋਇਆ। ਜੇ ਹਉਮੈ ਵਿਚੋਂ ਜਾਏ ਤਾਂ ਕੇਹੀ ਗਣਤ ਗਣੀ, ਅੰਦਰੋਂ ਜਦੋਂ ਹਉਮੈ ਚਲੀ ਜਾਂਦੀ ਹੈ ਸਾਰਾ ਉਹਦਾ ਹੀ ਰੂਪ ਬਣ ਜਾਂਦਾ, ਫਿਰ ਗਿਣਤੀ ਦੀ ਕੋਈ ਲੋੜ ਨਹੀਂ ਰਹਿ ਜਾਂਦੀ, ਫਿਰ ਕਾਹਦੀ ਗਿਣਤੀ ਗਿਣਨੀ ਹੋਈ। ਮਨ ਮੁਖ ਮੋਹੇ ਗੁਬਾਰ ਜਿਉ ਭੁੱਲਾ ਮੰਝ ਬਣੀ, ਕਹਿੰਦੇ ਮਨ ਮੁਖ ਜਿਹੜਾ ਇਸ ਮਨ ਦੇ ਹਨੇਰੇ ਵਿਚ ਹੀ ਇਸ ਤਰ੍ਹਾਂ ਉਜੜ ਵਿਚ ਪੈ ਜਾਂਦਾ ਹੈ, ਜਿਵੇਂ ਕੋਈ ਜੰਗਲ ਬਣਾ ਦੇ ਵਿਚ ਰਾਹ ਭੁੱਲ ਜਾਏ, ਇਸ ਤਰ੍ਹਾਂ ਉਹਨੂੰ ਪਤੇ ਨਾ ਲੱਗੇ ਜਾਣਾ ਕਿਧਰ ਹੈ। ਕੱਟੇ ਪਾਪ ਅਸੰਖ ਨਾਵੈ ਇਕ ਕਣੀ, ਨਾਮ ਵਿਚ ਇੰਨੀ ਤਾਕਤ ਹੈ ਗੁਰੂ ਸਾਹਿਬ, ਜੇ ਇਕ ਕਣੀ ਵੀ ਕਿਸੇ ਦੇ ਅੰਦਰ ਟਿਕਾ ਦਿੰਨਾ ਉਹਦੇ ਕੋੜ ਕੁਟੰਤਰਾਂ ਜਨਮਾਂ ਦੇ ਪਾਪ ਜਿਹੜੇ ਹਨ ਕੱਟੇ ਜਾਂਦੇ ਹਨ। ਸਲੋਕ ਮਹੱਲਾ ਤੀਜਾ, ਬਾਬੀ ਹਾ ਖਸਮੈ ਕਾ ਮਹਿਲ ਨਾ ਜਾਣਹੀ, ਮਹਿਲ ਦੇਖ ਅਰਦਾਸ ਪਾਏ। ਇਹ ਜਿਹੜਾ ਮਨ ਰੂਪੀ ਸੰਸਾਰਕ ਬਿਰਤੀ ਵਾਲਾ ਬਬੀਹਾ ਮਨ ਹੈ, ਇਹ ਅਕਾਲ ਪੁਰਖ ਦੇ ਮਹਿਲ ਨੂੰ ਜਾਣਦੇ ਨਹੀਂ ਉਹਦਾ ਨਿਵਾਸ ਕਿੱਥੇ ਹੈ। ਜੇ ਇਹਨੂੰ ਕਿਤੇ ਗੁਰੂ ਮਿਲੇ ਤੇ ਉਹ ਦੱਸੇ ਤੇ ਵੇਖ ਕੇ ਅਰਦਾਸ ਕਰੇ ਫਿਰ ਵੀ ਮਹਾਰਾਜ ਆਪ ਕਿਰਪਾ ਕਰ ਦਿਓ, ਗੁਰੂ ਸਾਹਿਬ ਕਿਰਪਾ ਕਰ ਸਕਦੇ ਹਨ। ਆਪਣੇ ਭਾਣੇ ਬਹੁਤਾ ਬੋਲੇ, ਬੋਲਿਆ ਥਾਂ ਨਾ ਪਾਏ, ਆਪਣੇ ਹੱਠ ਦੇ ਵਿਚ ਸਿਆਣਪ ਦੇ ਵਿਚ ਭਾਵੇਂ ਕੋਈ ਕਿੰਨਾ ਬੋਲੀ ਜਾਏ, ਕਹਿੰਦੇ ਥਾਂ ਨਹੀਂ ਪੈਂਦਾ ਜਿੰਨਾ ਚਿਰ ਮਹਾਰਾਜ ਸਾਹਿਬ ਦੀ ਖੁਸ਼ੀ ਨਹੀਂ ਹੁੰਦੀ। ਖਸਮ ਵੱਡਾ ਦਾ ਤਾਰ ਹੈ ਜੋ ਇੱਛੇ ਸੋ ਫਲ ਪਾਏ, ਕਿਉਂਕਿ ਉਹ ਵੱਡਾ ਖਸਮ ਜਿਹੜਾ ਮਾਲਕ ਹੈ, ਦਾਤਾਰ ਦਾਤਾ ਹੈ, ਸੱਚਾ ਪਾਤਸ਼ਾਹ, ਉਹ ਐਸਾ ਹੈ ਕਿ ਜੋ ਉਹਦੇ ਕੋਲੋਂ ਕੋਈ ਇੱਛਦਾ ਹੈ ਉਹ ਹੀ ਫਲ ਪ੍ਰਾਪਤ ਹੋ ਜਾਂਦਾ ਮਹਾਰਾਜ ਦੇ ਘਰੋਂ। ਬਾਬੀਹਾ ਕਿਆ ਬਪੁੜਾ ਜਗਤੈ ਕੀ ਤਿਖ ਜਾਏ, ਕਹਿਣ ਲੱਗੇ ਇੱਕ ਬਬੀਹਾ ਕੀ, ਭਾਵ ਇੱਕ ਮਨ ਕੀ ਹੈ, ਉਹਦੇ ਰਾਹੀਂ ਫਿਰ ਸਾਰੇ ਜਗਤ ਦੀ ਪਿਆਸ ਬੁੱਝ ਸਕਦੀ ਜੇ ਗੁਰੂ ਸਾਹਿਬ ਚਾਹੁਣ ਤਾਂ। ਮਹੱਲਾ ਤੀਜਾ, ਬਾਬੀਹਾ ਭਿੰਨੀ ਰਹਿਣ ਬੋਲਿਆ ਸਹਿਜੇ ਸੱਚ ਸੁਭਾਏ, ਜਿਹੜਾ ਇਹ ਬਬੀਹਾ ਮਨ ਰੂਪੀ ਬਬੀਹਾ ਜਿਨ੍ਹਾਂ ਦਾ ਜੀਵਨ ਦੀ ਸੋਹਣੀ ਅਵਸਥਾ ਦੇ ਵਿਚ ਬੋਲਿਆ, ਭਾਵ ਅੰਦਰ ਭਾਵਨਾ ਹੈ, ਪਿਆਰ ਹੈ, ਭਿੱਜੀ ਹੋਈ ਹੈ ਰੂਹ ਜਿਹੜੀ ਜ਼ਿੰਦਗੀ ਸੁਰਤੀ ਭਿੱਜੀ ਹੋਈ ਵਿਚ ਬੋਲਿਆ, ਤਾਂ ਸਹਿਜ ਸੁਭਾਅ ਹੀ ਆਦਿ ਸੁਭਾਅ ਦੇ ਮੁਤਾਬਕ ਸੱਚ ਦੇ ਸੱਚੇ ਨਾਮ ਵਿਚ ਜੁੜ ਕੇ ਜਦੋਂ ਸੁਭਾਏ ਸੋਹਣੇ ਸੁਭਾਅ ਦੇ ਨਾਲ ਜਦੋਂ ਅਰਦਾਸ ਕੀਤੀ, ਇਹੋ ਜਲ ਮੇਰਾ ਜੀਉ ਹੈ ਜਲ ਬਿਨ ਰਹਿਣ ਨਾ ਜਾਏ, ਜਦੋਂ ਇਹ ਅਰਦਾਸ ਕੀਤੀ ਕਿ ਮਹਾਰਾਜ ਇਹ ਤੁਹਾਡਾ ਜਿਹੜਾ ਨਾਮ ਜਲ ਹੈ ਨਾ, ਇਹ ਹੈ ਮੇਰੀ ਜ਼ਿੰਦਗੀ, ਇਹਦੇ ਤੋਂ ਬਿਨਾਂ ਮੈਨੂੰ ਰਿਹਾ ਨਹੀਂ ਜਾਂਦਾ। ਗੁਰ ਸ਼ਬਦੀ ਜਲ ਪਾਈ ਹੈ ਵਿੱਚੋਂ ਆਪ ਗਵਾਏ, ਇਹ ਜਲ ਜਿਹੜਾ ਨਾਮ ਰੂਪ ਹੈ ਗੁਰੂ ਕੇ ਸ਼ਬਦ ਦੁਆਰਾ ਉਪਦੇਸ਼ ਦੁਆਰਾ ਮਿਲਦਾ ਹੈ, ਜਦੋਂ ਮਹਾਰਾਜ ਆਪ ਦ੍ਰਿਸ਼ਟੀ ਕਰਕੇ ਦਿੰਦੇ ਤੇ ਵਿੱਚੋਂ ਹਉਮੈ ਗਵਾਈ ਗਵਾਏ ਚਲੀ ਜਾਂਦੀ ਹੈ, ਹਉਮੈ ਨੂੰ ਗਵਾ ਕੇ ਅਪਣਤ ਨੂੰ ਗਵਾ ਕੇ ਗੁਰਮੁਖ ਪ੍ਰਾਪਤ ਕਰਦਾ ਹੈ। ਨਾਨਕ ਜਿਸ ਬਿਨ ਚਸਾ ਨਾ ਜੀਵਨ ਦੀ, ਸੋ ਸਤਿਗੁਰ ਦੀਆ ਮਿਲਾਏ, ਜਿਸ ਵਾਹਿਗੁਰੂ ਤੋਂ ਬਿਨਾਂ ਇਹ ਜਿੰਦੜੀ ਜਿਹੜੀ ਹੈ, ਮਹਾਰਾਜ ਸਾਹਿਬ ਕਹਿੰਦੇ ਇੱਕ ਪਲ ਵਾਸਤੇ ਨਹੀਂ ਸੀ ਨਾ ਜਿਉਂਦੀ, ਇੰਨਾ ਅੰਦਰ ਉਹ ਵਿਛੋੜਾ ਸੀ, ਉਹ ਸਤਿਗੁਰ ਨੇ ਮਿਲਾ ਦਿੱਤਾ ਲਿਆ ਕੇ। ਗੁਰੂ ਸਾਹਿਬ ਨੇ ਪੌੜੀ ਖੰਡ ਪਤਾਲ ਅਸੰਖ ਮੈਂ ਗਣਤ ਨਾ ਹੋਈ, ਇਥੇ ਮਹਾਰਾਜ ਗਰੀਬ ਨਵਾਜ ਜੀ ਕਹਿੰਦੇ, ਅਕਾਲ ਪੁਰਖ ਦੇ ਇੰਨੇ ਖੰਡ ਪਤਾਲ ਅਸੰਖ ਗਿਣੇ ਨਹੀਂ ਜਾਂਦੇ, ਮੇਰੇ ਤੋਂ ਗਿਣੇ ਨਹੀਂ ਜਾਂਦੇ। ਹੁਣ ਕਹਿੰਦੇ ਜਿਹੜੇ ਬੰਦੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਸਾਡੇ ਵਰਗੇ ਆਮ ਹੀ ਬੰਦੇ ਹੀ ਸਨ, ਉਹਨਾਂ ਨੂੰ ਪੁੱਛੋ ਤੁਸੀਂ ਖੰਡ ਪਤਾਲ ਵੇਖੇ ਨੇ ਇਹਨੇ? ਮਹਾਰਾਜ ਤੇ ਕਹਿੰਦੇ ਵੀ ਇੰਨੇ ਹਨ, ਮੇਰੇ ਤੋਂ ਗਿਣੇ ਨਹੀਂ ਗਏ, ਤੁਸੀਂ ਦੱਸੋ ਕੀ ਵੇਖਿਆ? ਤੁਹਾਨੂੰ ਤੇ ਆਪਣੇ ਪਿੱਛੇ ਨਹੀਂ ਪਤਾ ਲੱਗਦਾ ਕੌਣ ਬੈਠਾ ਹੋਇਆ। ਤੇ ਫਿਰ ਖੰਡ ਪਤਾਲਾਂ ਬਾਬੇ ਨਾਨਕ ਦੇ ਯਾਰ ਬਣਨ ਦੀ ਗੱਲ ਕਰਦੇ। ਇਸ ਤਰ੍ਹਾਂ ਦੇ ਮੂਰਖ ਬੜੇ ਜੰਮ ਪਏ ਸਿੱਖੀ ਦੇ ਅੰਦਰ, ਜਿਹੜੇ ਗੁਰੂ ਸਾਹਿਬ ਦੀਆਂ ਰੀਸਾਂ ਕਰਦੇ ਨੇ। ਮਹਾਰਾਜ ਨੂੰ ਤੇ ਖੰਡ ਪਤਾਲ ਕਹਿੰਦੇ ਇੰਨੇ ਹਨ, ਮੇਰੇ ਤੋਂ ਗਿਣੇ ਨਹੀਂ ਜਾਂਦੇ, ਫਿਰ ਵੀ ਮਹਾਰਾਜ ਨੇ ਦਾਅਵਾ ਨਹੀਂ ਕੀਤਾ। ਉਨ੍ਹਾਂ ਇੰਨੇ ਵੇਖਣ ਤੋਂ ਬਾਅਦ ਵੀ ਨਿਮਰਤਾ ਰੱਖੀ ਹੈ, ਤੇ ਸਾਡੇ ਪੱਲੇ ਹੈ ਵੀ ਕੁਝ ਨਹੀਂ, ਬਸ ਐਵੇਂ ਗੱਲਾਂ ਜਿਹੀਆਂ ਥੋੜੀਆਂ ਜਿਹੀਆਂ ਕਰਨ ਦੀ ਜਾਚ ਆ ਗਈ, ਲੋਕੀ ਬੁੱਧੂ ਬਣਾ ਲਏ। ਤਾਂ ਮਹਾਰਾਜ ਨੇ ਖੰਡਾਂ ਬ੍ਰਹਿਮੰਡਾਂ ਦੀ ਪਤਾਲਾਂ ਦੀ ਗੱਲ ਕੀਤੀ ਹੈ। ਉਹ ਕਹਿੰਦੇ ਤੂੰ ਕਰਤਾ ਗੋਬਿੰਦ ਤੁਦ ਸਿਰਜੀ ਤੁਦ ਹੈ ਗੋਈ। ਇਹ ਜਿਹੜੇ ਖੰਡ ਬ੍ਰਹਿਮੰਡ ਦੇ ਮਹਾਰਾਜ ਕਹਿੰਦੇ ਹੈ, ਤੂੰ ਹੀ ਇਨ੍ਹਾਂ ਦਾ ਕਰਤਾ ਕਰਨ ਵਾਲਾ ਬਣਾਉਣ ਵਾਲਾ ਹੈ, ਆਪ ਜੀ ਸ੍ਰਿਸ਼ਟੀ ਸਿਰਜਦੇ ਹੋ ਤੇ ਆਪ ਹੀ ਗੋਈ ਦਾ ਵਿਨਾਸ਼ ਕਰਦੇ ਹੋ। ਲੱਖ ਚੌਰਾਸੀ ਹੀ ਮੇਦਨੀ ਤੁਜ ਹੀ ਤੇ ਹੋਈ। ਇਹ ਜਿਹੜੀ 84 ਲੱਖ ਜੂਨਾਂ ਆਦਿਕ ਹਨ, ਇਹ ਸ੍ਰਿਸ਼ਟੀ ਹੈ ਜਿਹੜੀ, ਇਹ ਆਪ ਜੀ ਤੋਂ ਹੀ ਪੈਦਾ ਹੋਈ ਹੈ। ਇਕ ਰਾਜੇ ਖਾਨ ਮਲੂਕ ਕਹਿ ਕਹਾਵੈ ਕੋਈ। ਇੱਥੇ ਫਿਰ ਜਿਹੜੇ ਬਣਾ ਦਿੱਤੇ, ਕਈ ਰਾਜੇ ਬਣਾ ਦਿੱਤੇ, ਕਈ ਖਾਨ ਚੌਧਰੀ ਆਦਿਕ ਸਿਕਦਾਰ ਬਣਾ ਦਿੱਤੇ, ਇਹ ਆਪਣੇ ਹੀ ਢੋਲ ਵਜਾਉਂਦੇ ਰਹਿੰਦੇ, ਕਹਿੰਦੇ ਘੁੰਮਦੇ ਰਹਿੰਦੇ ਆਪਣੇ ਆਪ ਨੂੰ ਵੀ, ਸਾਨੂੰ ਕਹੋ ਅਸੀਂ ਬਹੁਤ ਵੱਡੇ ਹਾਂ। ਇਹਨਾਂ ਨੂੰ ਪਤਾ ਨਹੀਂ ਤੁਹਾਨੂੰ ਬਣਾਇਆ ਕਿੰਨੇ ਤੇ ਉੱਤੇ ਕੌਣ ਖੜਾ। ਇਕ ਸ਼ਾਹ ਸਦਾਵੈ ਸੰਚ ਧਨ ਦੂਜੈ ਪਤ ਖੋਈ। ਇਕ ਉਹ ਹਨ ਜਿਹੜੇ ਸ਼ਾਹ ਸਦਾਉਂਦੇ ਹਨ, ਵੱਡੇ ਅਮੀਰ, ਉਨ੍ਹਾਂ ਨੇ ਵੀ ਦੁਆਇਤ ਦੁਬਧਾ ਵਿਚ ਸੰਸਾਰ ਨਾਲ ਮੋਹ ਪਾ ਕੇ ਆਪਣੀ ਇੱਜ਼ਤ ਗਵਾ ਲਈ ਹੈ ਉਨ੍ਹਾਂ ਨੇ ਵੀ। ਇਕ ਦਾਤੇ ਇਕ ਮੰਗਤੇ ਸਭਨਾ ਸਿਰ ਸੋਈ। ਇਕ ਦਾਤੇ ਹਨ ਅਤੇ ਇਕ ਮੰਗਤੇ ਅਕਾਲ ਪੁਰਖ ਨੇ ਬਣਾਏ ਹਨ, ਇਸ ਤਰ੍ਹਾਂ ਦੀ ਸ੍ਰਿਸ਼ਟੀ ਬਣਾਈ ਹੋਈ ਏ। ਪਰ ਸਿਰ ਦੇ ਉੱਤੇ ਉਨ੍ਹਾਂ ਸਾਰਿਆਂ ਦੇ ਆਪ ਹੀ ਹੈ। ਵਿਣ ਨਾਵਹਿ ਬਾਜਾਰੀਆ ਪੀਹਾਵਲ ਹੋਈ। ਪਰ ਨਾਮ ਤੋਂ ਬਿਨਾਂ ਜਿਹੜੇ ਮਨੁੱਖ ਨੇ, ਮਹਾਰਾਜ ਕਹਿੰਦੇ ਬਾਜ਼ਾਰੀਏ ਨੇ, ਬਾਜ਼ਾਰ ਭਾਵ ਵਿਕਾਊ ਮਾਲ ਹੈ ਸਾਰਾ, ਕਹਿੰਦੇ ਡਰਾਉਣੇ ਰਾਹ ਵੱਲ ਤੁਰ ਜਾਂਦੇ ਅੱਗੋਂ ਪਿਹਾਵਲ। ਉਨ੍ਹਾਂ ਦੀ ਜ਼ਿੰਦਗੀ ਬੜੀ ਭਿਆਨਕ ਦੁੱਖਾਂ ਦੇ ਵਿਚ ਜਾ ਪੈਂਦੀ ਹੈ। ਕੂੜ ਨਿਖੁੱਟੇ ਨਾਨਕਾ ਸੱਚ ਕਰੇ ਸੋ ਹੋਈ। ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਹਨ, ਅਖੀਰ ਨੂੰ ਝੂਠ ਜਿਹੜਾ ਹੈ ਉਹ ਨਿਖੁੱਟੇ ਭਾਵ ਖੋਟਾ ਹੋ ਜਾਂਦਾ, ਹਾਰ ਜਾਂਦਾ, ਤੇ ਜਿਹੜਾ ਸੱਚ ਰੂਪ ਅਕਾਲ ਪੁਰਖ ਹੈ, ਜੋ ਕੁਝ ਉਹ ਕਰਦਾ ਉਹ ਸਿਰੇ ਲੱਗਦਾ। ਸ਼ਲੋਕ ਮਹੱਲਾ ਤੀਜਾ ਬਾਬੀਹਾ ਗੁਣਵੰਤੀ ਮਹਿਲ ਪਾਇਆ ਔਗਣ ਵੰਤੀ ਦੂਰ। ਮਹਾਰਾਜ ਕਹਿੰਦੇ ਹੈ ਬਬੀਹੇ, ਜਿਨ੍ਹਾਂ ਵਿਚ ਗੁਣ ਨੇ ਉਨ੍ਹਾਂ ਮਹਿਲ ਪਾਇਆ, ਅਕਾਲ ਪੁਰਖ ਦਾ ਸੋਹਣੇ ਗੁਣ ਧਾਰਨ ਕੀਤੇ ਨੇ। ਜਿਨ੍ਹਾਂ ਵਿਚ ਅਵਗੁਣ ਭਰੇ ਹੋਏ ਨੇ ਉਹ ਦੂਰ ਹੋ ਗਏ ਨੇ ਅਕਾਲ ਪੁਰਖ ਤੋਂ। ਅੰਤਰ ਤੇਰਾ ਹਰ ਵਸੈ ਗੁਰਮੁਖ ਸਦਾ ਹਜੂਰ। ਤੇਰੇ ਅੰਦਰ ਜੇ ਅਕਾਲ ਪੁਰਖ ਦਾ ਨਾਮ ਵਸ ਜਾਏ ਤੇ ਗੁਰੂ ਦੀ ਕਿਰਪਾ ਦੇ ਨਾਲ ਗੁਰਮੁਖ ਬਣ ਕੇ ਸਦਾ ਹਜ਼ੂਰੀ ਦੀ ਪ੍ਰਾਪਤੀ ਹੋ ਜਾਂਦੀ ਹੈ। ਕੂਕ ਪੁਕਾਰ ਨ ਹੋਵਈ ਨਦਰੀ ਨਦਰ ਨਿਹਾਲ। ਉਸ ਗੁਰਮੁਖ ਦੇ ਜੀਵਨ ਦੇ ਵਿਚ ਫਿਰ ਕੋਈ ਕੂਕ ਪੁਕਾਰ ਨਹੀਂ ਹੁੰਦੀ, ਉਹ ਨਦਰੀ ਨਦਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਿਹਾਲ ਹੋ ਜਾਂਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਨਾਨਕ ਨਾਮ ਰਤੇ ਸਹਿਜੇ ਮਿਲੇ ਸ਼ਬਦ ਗੁਰੂ ਕੈ ਕਾਲ। ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਹੜੇ ਨਾਮ ਦੇ ਵਿਚ ਰੰਗੇ ਗਏ ਹਨ ਔਰ ਗੁਰੂ ਕੇ ਸ਼ਬਦ ਦੁਆਰਾ ਜਿਨ੍ਹਾਂ ਨੇ ਘਾਲ ਘਾਲੀ ਹੈ, ਉਨ੍ਹਾਂ ਨੂੰ ਮਿਲਾਪ ਹਾਸਲ ਹੋਇਆ ਵਾਹਿਗੁਰੂ ਦੇ ਨਾਲ, ਉਨ੍ਹਾਂ ਦੀ ਚੜ੍ਹਦੀ ਕਲਾ ਹੋਈ ਹੈ। ਮਹੱਲਾ ਤੀਜਾ ਬਾਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ। ਬਬੀਹਾ ਬੇਨਤੀ ਕਰਦਾ, ਭਾਵ ਮਨ ਜਿਹੜਾ ਇਹ ਜਦੋਂ ਬੇਨਤੀ ਕਰਦਾ ਅਰਦਾਸ, ਕਿਰਪਾ ਕਰਕੇ ਜੀਵਨ ਨਾਮ ਦਾਨ ਜੀ ਦਾਨ ਦੇ ਦਿਓ, ਭਾਵ ਜੀਵਨ ਦੇ ਦਿਓ ਉੱਚਾ। ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਮੇਰੇ ਪ੍ਰਾਣ। ਪਾਣੀ ਤੋਂ ਬਿਨਾ ਜਿਵੇਂ ਬਬੀਹੇ ਦੇ ਪ੍ਰਾਣ ਜਾਂਦੇ ਹਨ, ਇਸ ਤਰ੍ਹਾਂ ਮਹਾਰਾਜ ਆਪ ਜੀ ਦੇ ਨਾਮ ਤੋਂ ਬਿਨਾ ਆਪ ਜੀ ਦੇ ਦਾਸਾਂ ਦੇ ਜਿਹੜੇ ਪ੍ਰਾਣ ਇਸ ਤਰ੍ਹਾਂ ਛੁੱਟਣ ਵਾਲੇ ਹੋ ਜਾਂਦੇ ਹਨ। ਛੁੱਟਕ ਜਾਹੇ ਮੇਰੇ ਪ੍ਰਾਣ ਜਾਂ ਛੁੱਟ ਜਾਂਦੇ ਹਨ। ਤੂੰ ਸੁਖ ਦਾਤਾ ਬੇਅੰਤ ਹੈ, ਗੁਣ ਦਾਤਾ ਨਿਧਾਨ। ਤੂੰ ਸੁਖਾਂ ਦਾ ਦਾਤਾ ਹੈ ਬੇਅੰਤ ਵਾਹਿਗੁਰੂ, ਔਰ ਗੁਣਾਂ ਦੀ ਦਾਤ ਬਖਸ਼ਣਾ, ਖਜ਼ਾਨੇ ਬਖਸ਼ਣਾ ਆਪਣੇ ਗੁਰਸਿੱਖਾਂ ਨੂੰ। ਨਾਨਕ ਗੁਰਮੁਖ ਬਖਸ਼ ਲੈ ਅੰਤ ਬੇਲੀ ਹੋਏ ਭਗਵਾਨ। ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਗੁਰੂ ਦੀ ਜਿਹਦੇ ਤੇ ਬਖਸ਼ਿਸ਼ ਹੋ ਜਾਏ ਉਹਨੂੰ ਬਖਸ਼ ਲੈਂਦੇ ਅਕਾਲ ਪੁਰਖ ਵਾਹਿਗੁਰੂ। ਅਖੀਰ ਨੂੰ ਭਗਵਾਨ ਸੱਚੇ ਪਾਤਸ਼ਾਹ ਜੀ ਬੇਲੀ ਮਿੱਤਰ ਬਣ ਜਾਂਦੇ ਐਸੇ ਗੁਰਮੁਖ ਦੇ। ਪੌੜੀ ਆਪੇ ਜਗਤ ਉਪਾਏ ਕਹਿ, ਗੁਣ ਔਗੁਣ ਕਰੇ ਵਿਚਾਰ। ਆਪ ਹੀ ਅਕਾਲ ਪੁਰਖ ਇਸ ਜਗਤ ਦੀ ਪੈਦਾਇਸ਼ ਕਰਕੇ ਤੇ ਗੁਣਾਂ ਤੇ ਔਗੁਣਾਂ ਦੀ ਵਿਚਾਰ ਕਰਦਾ, ਆਪ ਹੀ ਚੰਗੇ ਮਾੜੇ ਦੀ ਵਿਚਾਰ ਕਰਨ ਵਾਲਾ ਹੈ। ਤ੍ਰੈ ਗੁਣ ਸਰਬ ਜੰਜਾਲ ਹੈ, ਨਾਮ ਨਾ ਧਰੇ ਪਿਆਰ। ਕਿਉਂਕਿ ਇਹ ਜਗਤ ਦੇ ਵਿਚ ਸਾਰਾ ਸੰਸਾਰ ਤਿੰਨ ਗੁਣਾਂ ਦੇ ਵਿਚ ਭੱਜ ਦੌੜ ਕਰ ਰਿਹਾ ਔਰ ਸਾਰੇ ਜੰਜਾਲਾਂ ਵਿਚ ਫਸਿਆ ਹੋਇਆ। ਨਾਮ ਨੂੰ ਪਿਆਰ ਨਹੀਂ ਕਰਦਾ, ਗੁਣ ਛੋੜ ਔਗੁਣ ਕਮਾਵੰਦੇ, ਦਰਗਹ ਹੋਏ ਖੁਆਰ। ਇੱਥੇ ਜਿਹੜੇ ਲੋਕ ਇਹ ਗੁਣ ਛੱਡ ਕੇ, ਅਕਾਲ ਪੁਰਖ ਦੀ ਰਾਹ ਛੱਡ ਕੇ, ਗੁਰੂ ਸਾਹਿਬ ਦਾ ਦੱਸਿਆ ਮਾਰਗ ਛੱਡ ਕੇ ਮਾਇਆ ਦੇ ਪੱਖ ਵਿਚ ਔਗੁਣ ਕਮਾਉਂਦੇ ਹਨ, ਉਹ ਅਕਾਲ ਪੁਰਖ ਦੀ ਦਰਗਾਹ ਵਿਚ ਖੁਆਰ ਹੁੰਦੇ ਹਨ। ਜੂ ਐ ਜਨਮ ਤਿੰਨੀ ਹਾਰਿਆ, ਕਿਤੇ ਆਏ ਸੰਸਾਰ। ਇਸ ਸੋਹਣੇ ਜਨਮ ਨੂੰ ਉਨ੍ਹਾਂ ਨੇ ਇਸ ਜੂਏ ਦੇ ਵਿਚ ਹਾਰ ਦਿੱਤਾ ਹੈ। ਕਾਹਦੇ ਵਾਸਤੇ ਆਏ ਸੀ ਸੰਸਾਰ ਵਿਚ, ਕੁਝ ਖੱਟਿਆ ਵੀ ਨਹੀਂ ਹੈ। ਸੱਚਾ ਸ਼ਬਦ ਮਨ ਮਾਰਿਆ, ਅਹਿਨਿਸ ਨਾਮ ਪਿਆਰ। ਗੁਰਮੁਖਾਂ ਨੇ ਸੱਚੇ ਸ਼ਬਦ ਦੁਆਰਾ ਆਪਣੇ ਮਨ ਨੂੰ ਮਾਰ ਦਿੱਤਾ, ਗੁਰੂ ਨੂੰ ਸੌਂਪ ਦਿੱਤਾ ਔਰ ਦਿਨ ਰਾਤ ਉਨ੍ਹਾਂ ਦਾ ਪਿਆਰ ਨਾਮ ਦੇ ਵਿਚ ਲੱਗਾ ਹੋਇਆ। ਜਿੰਨੀ ਪੁਰਖੀ ਉਰ ਧਾਰਿਆ, ਸੱਚਾ ਅਲਖ ਅਪਾਰ। ਜਿਨ੍ਹਾਂ ਗੁਰਮੁਖਾਂ ਨੇ ਆਪਣੇ ਹਿਰਦੇ ਵਿਚ ਅਲਖ ਅਪਾਰ ਜੋ ਸਦਾ ਕਾਇਮ ਰਹਿਣ ਵਾਲਾ ਹੈ ਉਹਨੂੰ ਧਾਰਨ ਕੀਤਾ ਹੋਇਆ। ਤੂੰ ਗੁਣਦਾਤਾ ਨਿਧਾਨ ਹੈ, ਅਸੀਂ ਅਵਗਣ ਯਾਰ। ਪਰ ਉਹ ਇੰਨੇ ਨਿਮਰਤਾ ਵਾਲੇ ਹਨ, ਫਿਰ ਵੀ ਕਹਿੰਦੇ ਮਹਾਰਾਜ ਤੂੰ ਗੁਣਾਂ ਨੂੰ ਦਾਤੇ ਤੁਸੀਂ ਹੋ, ਤੁਸੀਂ ਗੁਣ ਦਿੱਤੇ ਹਨ, ਸਾਡੇ ਵਿਚ ਤਾਂ ਔਗੁਣ ਹੀ ਔਗੁਣ ਹਨ, ਵਿਕਾਰ ਹੀ ਵਿਕਾਰ ਭਰੇ ਹੋਏ ਹਨ। ਜਿਸ ਬਖਸ਼ੇ ਸੋ ਪਾਏ ਸੀ ਗੁਰ ਸ਼ਬਦੀ ਵਿਚਾਰ। ਤੇ ਜਿਨ੍ਹਾਂ ਨੂੰ ਆਪ ਜੀ ਬਖਸ਼ ਦਿੰਦੇ ਹੋ ਗੁਣਾਂ ਦੇ ਖਜ਼ਾਨੇ, ਉਹ ਪ੍ਰਾਪਤ ਕਰ ਸਕਦੇ ਹਨ, ਹੋਰ ਨਹੀਂ ਆਪਣੇ ਉਦਮ ਦੇ ਨਾਲ ਹੁੰਦੇ। ਇਹ ਜਿਹੜੇ ਗੁਰੂ ਕੀ ਸ਼ਬਦ ਦੀ ਵਿਚਾਰ ਕਰਦੇ ਉਨ੍ਹਾਂ ਨੂੰ ਪ੍ਰਾਪਤ ਹੁੰਦੇ ਹਨ। ਸਲੋਕ ਮਹੱਲਾ ਪੰਜਵਾਂ, ਰਾਤ ਨਾ ਵਿਹਾਵੀ ਸਾਕਤਾਂ, ਜਿਨ੍ਹਾਂ ਵਿਸਰੈ ਨਾਉ। ਮਹਾਰਾਜ ਕਹਿੰਦੇ ਉਨ੍ਹਾਂ ਸਾਕਤਾਂ ਦੀ ਜਿਹੜੇ ਨਾਮ ਤੋਂ ਨਿਤਨੇਮ ਤੋਂ ਟੁੱਟ ਗਏ ਹਨ, ਉਨ੍ਹਾਂ ਦੀ ਇਹ ਜ਼ਿੰਦਗੀ ਦੀ ਰਾਤ ਲੰਘਦੀ ਨਹੀਂ, ਭਾਵ ਲੰਮੀ ਹੋ ਜਾਂਦੀ ਦੁੱਖਾਂ ਦੇ ਵਿਚ, ਔਰ ਅੱਗੇ ਅਗਲੀ ਰਾਤ ਇਦੋਂ ਵੀ ਲੰਬੀ ਹੈ, ਫਿਰ ਉਥੇ ਫਿਰ ਹੋਰ ਵੀ ਲੰਮਾ ਹੋ ਜਾਂਦਾ ਟਾਈਮ, ਫਿਰ ਉਹ ਹਿਸਾਬ ਕਿਤਾਬ ਦੇਣਾ ਪੈਂਦਾ। ਜਿਨ੍ਹਾਂ ਨੂੰ ਨਾਮ ਵਿਸਰ ਜਾਂਦਾ, ਰਾਤੀ ਦਿਨ ਸੁਸੋਹੇਲੀਆਂ, ਨਾਨਕ ਹਰ ਗੁਣ ਗਾਓ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ ਉਨ੍ਹਾਂ ਦੇ ਦਿਨ ਤੇ ਰਾਤ ਜਿਹੜੇ ਸੁਹੇਲੇ ਸੋਹਣੇ ਹੋ ਜਾਂਦੇ, ਜਿਹੜੇ ਹਰੀ ਦੇ ਗੁਣ ਗਾਉਂਦੇ ਹਨ। ਤਥਾ ਇਹਦੇ ਦੂਸਰੇ ਅਰਥ ਹਨ, ਉਨ੍ਹਾਂ ਮਨਮੁਖਾਂ ਦੀ ਮੌਤ ਤੋਂ ਬਾਅਦ ਜਿਹੜੀ ਅੱਗੇ ਰਾਤ ਹਨੇਰਾ ਹੈ ਉਹ ਨਿਕਲਦੀ ਨਹੀਂ, ਬਹੁਤ ਦੁਖਦਾਈ ਹੁੰਦੀ ਹੈ। ਪਰ ਜਿਹੜੇ ਗੁਰਮੁਖ ਨੇ ਉਨ੍ਹਾਂ ਦਾ ਦਿਨ ਤੇ ਰਾਤ ਦੋਵੇਂ ਸਫਲ ਨੇ, ਭਾਵ ਲੋਕ ਤੇ ਪਰਲੋਕ ਹਰੀ ਦੇ ਗੁਣ ਗਾ ਕੇ ਸਫਲ ਹੋ ਗਏ ਹਨ। ਮਹੱਲਾ ਪੰਜਵਾਂ, ਰਤਨ ਜਵੇ ਹਰ ਮਾਨਕਾ, ਹੱਬੇ ਮਣੀ ਮਥਨ। ਉਸ ਗੁਰਮੁਖ ਦੇ ਮੱਥੇ ਦੇ ਉੱਤੇ ਜਿਹੜੇ ਵੱਡੇ ਵੱਡੇ ਬਰਕਤਾਂ ਹਨ ਗੁਰੂ ਘਰ ਦੀਆਂ, ਉਹ ਚਮਕਦੇ ਹਨ। ਰਤਨ ਜਵੇ ਹਰ ਤੇ ਮਾਨਕ, ਮਣੀ ਵਾਂਗੂ ਮੱਥਾ ਚਮਕਦਾ ਉਹਦਾ। ਅੱਗੇ ਦੱਸਦੇ ਹਨ ਕਿਵੇਂ ਚਮਕਦਾ ਹੈ। ਨਾਨਕ ਜੋ ਪ੍ਰਭ ਭਾਣਿਆ, ਸੱਚੈ ਦਰ ਸੋਹਨ। ਪਾਤਸ਼ਾਹ ਜੀ ਕਹਿੰਦੇ ਜਿਹੜੇ ਪ੍ਰਭੂ ਨੂੰ ਭਾਏ ਨੇ, ਬਸ ਚੰਗੇ ਲੱਗ ਗਏ, ਮਹਾਰਾਜ ਨੂੰ ਕਿਸੇ ਗੱਲੋਂ ਚੰਗੇ ਲੱਗ ਗਏ, ਮੌਜ ਆ ਗਈ, ਫਿਰ ਉਨ੍ਹਾਂ ਨੂੰ ਨਹੀਂ ਕੁਝ ਕਹਿੰਦਾ। ਇਸ ਤਰ੍ਹਾਂ ਫਿਰ ਜੋੜ ਲੈਂਦਾ ਆਪਣੇ ਗੱਲ ਨਾਲ, ਲਾ ਕੇ ਰੱਖਦਾ ਉਹ ਸੱਚੇ ਦਰ ਤੇ, ਫਿਰ ਬੜੇ ਸੋਹਣੇ ਲੱਗਦੇ ਹਨ। ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ, ਜਿਹਨੇ ਸੱਚਾ ਸਤਿਗੁਰੂ ਸੇਵਿਆ ਜਿਸ ਗੁਰਮੁਖ ਨੇ, ਔਰ ਸੱਚੇ ਨਾਮ ਨੂੰ ਸੰਭਾਲਿਆ ਅੰਦਰ ਟਿਕਾਇਆ ਹੋਇਆ, ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਘਾਲਿਆ। ਅਖੀਰ ਨੂੰ ਇੱਕ ਦਿਨ ਉਹਨੇ ਆਪਣਾ ਜੋ ਘਾਲਣਾ ਕੀਤੀ ਸੀ ਗੁਰਮੁਖ ਦੇ ਜੀਵਨ ਦੇ ਵਿਚੋਂ ਪ੍ਰਗਟ ਹੋ ਗਿਆ ਸਾਰਾ ਕੁਝ ਜੋ ਗੁਰੂ ਸਾਹਿਬ ਦਾ ਹੁਕਮ ਕਮਾਇਆ ਸੀ। ਪੋਹੇ ਨਾ ਸਕੈ ਜਮਕਾਲ ਸੱਚਾ ਰਖਵਾਲਿਆ, ਫਿਰ ਜਮਕਾਲ ਜਿਹੜੇ ਉਹ ਜਮ ਨਹੀਂ ਪਾਉਂਦੇ, ਨੇੜੇ ਨਹੀਂ ਆ ਸਕਦੇ। ਸੱਚਾ ਵਾਹਿਗੁਰੂ ਰਖਵਾਲਾ ਹੁੰਦਾ, ਵਿਕਾਰ ਆਦਿਕ ਨੇੜੇ ਨਹੀਂ ਆਉਂਦੇ। ਗੁਰੂ ਸਾਹਿਬ ਅੰਗ ਸੰਗ ਸਹਾਈ ਹੁੰਦੇ ਹਨ। ਗੁਰ ਸਾਖੀ ਜੋਤ ਜਗਾਏ ਦੀਵਾ ਬਾਲਿਆ, ਉਸ ਗੁਰਮੁਖ ਨੇ ਗੁਰੂ ਕੀ ਸਾਖੀ ਗੁਰਬਾਣੀ ਸਿੱਖਿਆ ਦੇ ਮੁਤਾਬਕ ਆਪਣੇ ਅੰਦਰ ਜੋਤ ਲਾਈ ਹੋਈ ਏ ਨਾਮ ਦੀ, ਔਰ ਦੀਵਾ ਬਾਲ ਲਿਆ ਗੁਰੂ ਕੇ ਗਿਆਨ ਦਾ। ਮਨਮੁਖ ਬਿਨ ਨਾਵੈ ਕੂੜਿਆਰ ਫਿਰ ਹੈ ਬੇਤਾਲਿਆ, ਪਰ ਜਿਹੜੇ ਮਨਮੁਖ ਨੇ ਉਹ ਝੂਠੇ ਨੇ, ਔਰ ਝੂਠੇ ਨਾਮ ਤੋਂ ਬਿਨਾਂ ਇਸ ਤਰ੍ਹਾਂ ਬੇਤਾਲਿਆ ਭੂਤਾਂ ਪ੍ਰੇਤਾਂ ਵਾਂਗੂ ਇਹ ਭੱਜੇ ਫਿਰਦੇ, ਇਸ ਤਰ੍ਹਾਂ ਦੌੜਦੇ ਫਿਰਦੇ ਹਨ। ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ, ਉਹ ਪਸ਼ੂਆਂ ਵਾਂਗੂ ਇਸ ਤਰ੍ਹਾਂ ਉਹਨਾਂ ਚੰਮ ਚੰਮ ਪਲੇਟੇ ਭਾਵ ਚੰਮ ਨਾਲ ਹੀ ਬਹੁਤਾ ਮੋਹ ਹੈ ਉਹਨਾਂ ਨੂੰ, ਸਰੀਰ ਨਾਲ ਹੀ ਹੈ, ਅੰਦਰ ਦੇ ਕਾਲੇ ਹੋਏ ਪੈਣ ਵਿਕਾਰਾਂ ਦੇ ਨਾਲ। ਮਹਾਰਾਜ ਅੱਗੇ ਸਭੋ ਵਰਤੈ ਸੱਚ ਸੱਚੈ ਸ਼ਬਦ ਨਿਹਾਲਿਆ, ਤੇ ਸਾਰੇ ਥਾਵਾਂ ਤੇ ਸੱਚ ਸਰੂਪ ਵਾਹਿਗੁਰੂ ਵਰਤ ਰਿਹਾ, ਔਰ ਗੁਰੂ ਕੇ ਸਿੱਖਾਂ ਨੇ ਸ਼ਬਦ ਦੁਆਰਾ ਉਹਨੂੰ ਨਿਹਾਲਿਆ, ਵੇਖਿਆ ਹੈ ਉਹ ਸੱਚ ਸਰੂਪ ਵਾਹਿਗੁਰੂ ਨੂੰ। ਨਾਨਕ ਨਾਮ ਨਿਧਾਨ ਹੈ ਪੂਰਾ ਗੁਰਦੇ ਖਾਲਿਆ, ਪਾਤਸ਼ਾਹ ਜੀ ਕਹਿੰਦੇ ਨਾਮ ਦਾ ਖਜ਼ਾਨਾ ਹੀ ਸਭ ਤੋਂ ਵੱਡਾ ਖਜ਼ਾਨਾ ਹੈ, ਪੂਰੇ ਗੁਰੂ ਨੇ ਕਿਰਪਾ ਕਰਕੇ ਗੁਰਸਿੱਖਾਂ ਨੂੰ ਇਹ ਵਿਖਾ ਦਿੱਤਾ ਹੈ। ਸਲੋਕ ਮਹੱਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ, ਗੁਰ ਕੈ ਸਹਿ ਸੁਭਾਏ, ਜਿਸ ਬਾਬੀ ਹੈ ਭਾਵ ਗੁਰਮੁਖ ਨੇ ਵਾਹਿਗੁਰੂ ਦਾ ਹੁਕਮ ਪਛਾਣ ਲਿਆ, ਸਹਿ ਸੁਭਾਏ ਹੀ ਗੁਰੂ ਦੇ ਹੁਕਮ ਦੇ ਅੰਦਰ। ਮੇਘ ਵਰਸੈ ਦਇਆ ਕਰ ਗੂੜੀ ਸ਼ਹਿਬਰ ਲਾਏ, ਉਨ੍ਹਾਂ ਦੇ ਜੀਵਨ ਦੇ ਵਿਚ ਗੁਰਬਾਣੀ ਰੂਪੀ ਬੱਦਲ ਜਿਹੜਾ ਮੀਂਹ ਵਰਸਦਾ ਹੈ, ਆ ਕੇ ਬੜੀ ਗੂੜੀ ਸ਼ਹਿਬਰ ਲਾ ਕੇ ਨਾਮ ਵਰਸਦਾ ਹੈ। ਬਾਬੀ ਹੈ ਕੂਕ ਪੁਕਾਰ ਰਹਿ ਗਈ, ਸੁਖ ਵਸਿਆ ਮਨ ਆਏ, ਉਸ ਗੁਰਮੁਖ ਦੇ ਜੀਵਨ ਦੇ ਵਿਚ ਜਿਹੜੀ ਕੂਕ ਪੁਕਾਰ ਸੀ, ਕਿਉਂ ਖਾਲੀ ਸੀ ਅੰਦਰ, ਹੁਣ ਐਸਾ ਮੀਂਹ ਪਿਆ ਪਲਟ ਕੇ ਬੋਲੀ ਨਹੀਂ ਜਾਂਦਾ, ਬਸ ਰੱਜਿਆ ਹੋਇਆ ਜੀਵਨ, ਇਸ ਤਰ੍ਹਾਂ ਮਨ ਦੇ ਵਿਚ ਆਣ ਵਸਿਆ ਸੱਚੇ ਪਾਤਸ਼ਾਹ ਜੀ। ਨਾਨਕ ਸੋ ਸਾ ਲਾਹੀ ਹੈ ਜੇ ਦੇਂਦਾ ਸਭਨਾ ਜੀਆਂ ਰਜਿਕ ਸਮਾਹੇ, ਪਾਤਸ਼ਾਹ ਜੀ ਕਹਿੰਦੇ ਫਿਰ ਉਹਦੇ ਸਲਾਉਣਾ ਚਾਹੀਦਾ, ਉਹਦੀ ਵਡਿਆਈ ਕਰਨੀ ਚਾਹੀਦੀ ਹੈ, ਜਿਹੜਾ ਸਾਰੇ ਜੀਵਾਂ ਨੂੰ ਰਜਿਕ ਦਿੰਦਾ ਹੈ, ਸਾਰਿਆਂ ਦੇ ਵਿਚ ਸਮਾਇਆ ਹੋਇਆ, ਸਾਰਿਆਂ ਨੂੰ ਰਜਿਕ ਦਿੰਦਾ ਕੋਲ ਬੈਠ ਕੇ। ਮਹੱਲਾ ਤੀਜਾ ਚਾਤ੍ਰਿਕ ਤੂੰ ਨਾ ਜਾਣਹੀ, ਕਿਆ ਤੁਧ ਵਿਚ ਤਿਖਾ ਹੈ ਕਿ ਤੂੰ ਪੀਤਾ ਤਿਖ ਜਾਏ। ਮਹਾਰਾਜ ਇੱਕ ਸੰਸਾਰਕ ਭਟਕੇ ਹੋਏ ਬੰਦੇ ਦੇ ਨਾਲ ਇੱਥੇ ਤੁਲਨਾ ਦਿੰਦੇ ਚਾਤ੍ਰਿਕ ਨੂੰ, ਕਹਿੰਦੇ ਹੇ ਭਟਕੇ ਹੋਏ ਮਨੁੱਖ, ਤੂੰ ਇਸ ਗੱਲ ਨੂੰ ਜਾਣਦੇ ਨਹੀਂ ਹੇ ਚਾਤ੍ਰਿਕ, ਕਿ ਤੇਰੇ ਵਿਚ ਇਹ ਜਿਹੜਾ ਤੜਫਣਾ ਹੈ, ਜਿਹੜਾ ਦੁੱਖ ਹੈ, ਕਿਉਂ ਹੈ, ਤੈਨੂੰ ਰੋਗ ਕੀ, ਤੇਰੀ ਪਿਆਸ ਕੀ, ਤੂੰ ਇਹ ਨਹੀਂ ਜਾਣਦਾ, ਔਰ ਤੈਨੂੰ ਇਹ ਵੀ ਨਹੀਂ ਪਤਾ ਵੀ ਕਿਹੜੀ ਚੀਜ਼ ਪੀਣ ਦੇ ਨਾਲ, ਕਿਹੜਾ ਔਸ਼ਧੀ ਖਾਣ ਦੇ ਨਾਲ, ਪੀਣ ਦੇ ਨਾਲ ਇਹ ਤੇਰਾ ਰੋਗ ਕੱਟਿਆ ਜਾਏਗਾ, ਭਾਵ ਨਾਮ ਬਾਰੇ ਨਹੀਂ ਤੂੰ ਜਾਣਦਾ ਵੀ ਨਾਮ ਦੇ ਰਸ ਨੂੰ ਪੀਣ ਦੇ ਨਾਲ ਹੀ ਤੇਰਾ ਜਿਹੜਾ ਰੋਗ ਕੱਟਿਆ ਜਾਣਾ। ਦੂਜੇ ਭਾਏ ਭਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ, ਤੂੰ ਦੁਬਧਾ ਵਿਚ ਪੈ ਕੇ ਪਦਾਰਥਾਂ ਦੇ ਨਾਲ ਦਵੈਤ ਵਿਚ ਫਸਿਆ ਹੋਇਆ, ਮੂੰਹ ਪਾ ਕੇ ਭਰਮ ਗਿਆਨ ਵਿਚ ਫਸ ਗਿਆ, ਜਿਹਦੇ ਕਰਕੇ ਅੰਮ੍ਰਿਤ ਜਲ ਜਿਹੜਾ ਤੇਰੇ ਪੱਲੇ ਨਹੀਂ ਪੈਂਦਾ। ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੇ ਸੁਭਾਏ, ਮਹਾਰਾਜ ਕਹਿੰਦੇ ਜੇ ਨਦਰ ਕਿਰਪਾ ਕਰੇ ਆਪਣੀ ਤਾਂ ਸਹਿਜ ਸੁਭਾਏ, ਸਤਿਗੁਰੂ ਦੀ ਜਿਹੜੀ ਸਿੱਖਿਆ ਹੈ, ਮਹਾਰਾਜ ਦੀ ਬਖਸ਼ਿਸ਼ ਮਿਲ ਜਾਏ। ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜੇ ਰਹਿਆ ਸਮਾਏ, ਪਾਤਸ਼ਾਹ ਜੀ ਕਹਿੰਦੇ ਹਨ ਕਿ ਗੁਰਮੁਖਾਂ ਤੇ ਕਿਰਪਾ ਹੋਈ ਹੈ, ਉਨ੍ਹਾਂ ਨੇ ਸਤਿਗੁਰ ਤੋਂ ਅੰਮ੍ਰਿਤ ਜਲ ਦੀ ਪ੍ਰਾਪਤੀ ਕਰ ਲਈ ਨਾਮ ਦੀ, ਔਰ ਜੋ ਸਹਿਜ ਹੀ ਉਨ੍ਹਾਂ ਦੇ ਜੀਵਨ ਦੇ ਅੰਦਰ ਸਮਾਇਆ ਹੋਇਆ ਟਿਕਿਆ ਹੋਇਆ ਪੌੜੀ ਇਕ ਵਣ ਖੰਡ ਬਹਿ ਜਾਏ ਸਦ ਨਾ ਦੇ ਵਹੀ ਇਹ ਹੱਠ ਧਰਮੀ ਜਿਹੜੇ ਲੋਕ ਜ਼ੋਰ ਲਾਉਂਦੇ ਗੁਰੂ ਤੋਂ ਬਿਨਾ ਉਨ੍ਹਾਂ ਦੀ ਗੱਲ ਕਰ ਰਹੇ ਨੇ ਕਹਿੰਦੇ ਇਕ ਉਹ ਨੇ ਜਿਹੜੇ ਜੰਗਲ ਵਿਚ ਜਾ ਬਹਿੰਦੇ ਨੇ ਤੇ ਸਦ ਨਾ ਦੇ ਵੀ ਸਦ ਮੈਨੇ ਬੋਲਦੇ ਨਹੀਂ ਆਵਾਜ਼ ਨਹੀਂ ਦਿੰਦੇ ਚੁੱਪ ਕਰ ਜਾਂਦੇ ਹਨ ਇਕ ਪਾਲਾ ਕੱਕਰ ਭੰਨ ਸੀਤਲ ਜਲ ਹੇਵਹੀ ਇਕ ਉਹ ਨੇ ਜਿਹੜਾ ਪਾਲਾ ਪੋਹ ਦੇ ਦਿਨਾਂ ਦੇ ਵਿਚ ਕੱਕਰ ਭੰਨ ਭੰਨ ਦਾ ਮਤਲਬ ਹੈ ਜਿਵੇਂ ਬਹੁਤੀ ਠੰਡ ਪਵੇ ਤੇ ਪਾਣੀ ਦੇ ਉੱਤੇ ਉਹ ਥਰ ਜਿਹੜਾ ਬਚ ਜਾਂਦਾ ਬਰਫ਼ ਦਾ ਉਹਨੂੰ ਭੰਨ ਕੇ ਸੀਤਲ ਜਲ ਹੇਵਹੀ ਇਸ਼ਨਾਨ ਕਰਦੇ ਇੰਨੇ ਠੰਡੇ ਪਾਣੀ ਦੇ ਵਿਚ ਬਹੁਤੇ ਠੰਡੇ ਪਾਣੀ ਵਿਚ ਇਸ਼ਨਾਨ ਕਰਦੇ ਹਨ ਇਕ ਭਸਮ ਚੜਾਵਹਿ ਅੰਗ ਮੈਲ ਨਾ ਧੋਵਹੀ ਇਕ ਉਹ ਹਨ ਜਿਹੜੇ ਸਰੀਰ ਤੇ ਸਵਾਹ ਮਲੀ ਬੈਠੇ ਹਨ ਤੇ ਅੰਗ ਨਹੀਂ ਧੋਂਦੇ ਆਪਣਾ ਸਰੀਰ ਇਸ਼ਨਾਨ ਨਹੀਂ ਕਰਦੇ ਇਕ ਜਟਾ ਬਿਕਟ ਬਿਕਰਾਲ ਕੁਲ ਘਰ ਖੋਵਹੀ ਇਕ ਬੜੀਆਂ ਵੱਡੀਆਂ ਵੱਡੀਆਂ ਜਟਾ ਰੱਖ ਲੈਂਦੇ ਹਨ ਵਿਕਰਾਲ ਬਹੁਤੀਆਂ ਇਸ ਤਰ੍ਹਾਂ ਭਿਆਨਕ ਕਹਿ ਲੋ ਉਹਨੂੰ ਭਾਵੇਂ ਜ਼ਿਆਦੀਆਂ ਕਹਿ ਲੋ ਉਹ ਆਪਣਾ ਕੁਲ ਤੇ ਘਰ ਗੁਆ ਦਿੰਦੇ ਹਨ ਆਪਣਾ ਇਕ ਨਗਨ ਫਿਰ ਹੈ ਦਿਨ ਰਾਤ ਨੀਂਦ ਨਾ ਸੋਵਹੀ ਇਕ ਉਹ ਹਨ ਜਿਹੜੇ ਨਗਨ ਫਿਰਦੇ ਹਨ ਦਿਨ ਰਾਤ ਤੇ ਨਾ ਸੌਂਦੇ ਹਨ ਜਾਗਦੇ ਰਹਿੰਦੇ ਹਨ ਇਕ ਅਗਨ ਜਲਾਵ ਹੈ ਅੰਗ ਆਪ ਵਿਗੋਵਹੀ ਇਕ ਧੂਣੀਆਂ ਲਾ ਕੇ ਅੰਗ ਦਾ ਮਤਲਬ ਨੇੜੇ ਆਪਣੇ ਲਾ ਲੈਂਦੇ ਬਿਲਕੁਲ ਆਪਣੇ ਆਪ ਨੂੰ ਖੁਆਰ ਕਰਦੇ ਰਹਿੰਦੇ ਹਨ ਵਿਣ ਨਾਵੈ ਤਨ ਛਾਰ ਕਿਆ ਕਹਿ ਰੋਵਹੀ ਪਰ ਇਕ ਨਾਮ ਤੋਂ ਬਿਨਾਂ ਭਾਵੇਂ ਕੋਈ ਕੁਝ ਕਰੀ ਜਾਏ ਇਹ ਸਰੀਰ ਐਵੇਂ ਖੁਆਰ ਹੀ ਕਰਦੇ ਛਾਰ ਭਾਵ ਸਵਾਹ ਬਣਾਈ ਫਿਰਦੇ ਸਰੀਰ ਨੂੰ ਔਰ ਜੋ ਮਰਜ਼ੀ ਕੀ ਕਹਿ ਕੇ ਰੋਣਗੇ ਭਾਵ ਪ੍ਰਾਪਤੀ ਨਹੀਂ ਹੁੰਦੀ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਨਾਮ ਤੋਂ ਬਿਨਾਂ ਸੋਹਣ ਖਸਮ ਦੁਆਰ ਜੇ ਸਤਿਗੁਰ ਸੇਵਹੀ ਪਰ ਜਿਹੜੇ ਸਤਿਗੁਰੂ ਜੀ ਦੇ ਦਰ ਦੇ ਉੱਤੇ ਖੜੇ ਹੋ ਕੇ ਭਾਵ ਸਤਿਗੁਰੂ ਜੀ ਦੇ ਬਣ ਕੇ ਸਿੱਖ ਬਣ ਕੇ ਉਹਦੇ ਖਸਮ ਦੇ ਦੁਆਰ ਤੇ ਖੜੇ ਹੋ ਕੇ ਸੇਵਾ ਕਰਦੇ ਸਿਮਰਨ ਕਰਦੇ ਉਹ ਬਹੁਤ ਸੋਹਣੇ ਲੱਗਦੇ ਉਹਦੇ ਵਾਹਿਗੁਰੂ ਦੇ ਦਰ ਦੇ ਉੱਤੇ ਫੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।